ਇਕੱਤਰ ਕਰਕੇ ਵਾਹਿਗੁਰੂ ਸ਼ਬਦ ਦੇ ਵਿੱਚ ਲਾ ਦੇ। ਧਿਆਨ ਵਾਹਿਗੁਰੂ ਸ਼ਬਦ ਦੇ ਵਿੱਚ ਧੁੰਨ ਮੈਂ ਧਿਆਨ ਧਿਆਨ ਮੈਂ ਜਾਂਦੇ ਹਾਂ। ਕੋਈ ਦੂਜਾ ਹੋਰ ਨਾ ਹੋਵੇ, ਕਿਸੇ ਪਾਸੇ ਦਾ ਹੋਰ ਧਿਆਨ ਨਾ ਹੋਵੇ। ਦਰਗਾਹ ਦੀਆਂ ਕਮਾਈਆਂ ਨੇ ਕਮਾਈਆਂ, ਹਰ ਧੰਨ ਕੇ ਭਰ ਲਿਓ ਭੰਡਾਰ।
ਦੇਖਿਆ ਸੰਸਾਰ, ਦੇਖਿਆ ਸੰਸਾਰ, Bye.
ਜੁੜੋ ਜੁੜੋ ਕਰੋ ਬੇਨਤੀਆਂ ਮੈਂ ਨਾਮ ਤੇਰਾ ਆਧਾਰ ਬਲਹੀਣ ਨੀਚ ਅਜਾਣਾ। ਇੰਨੇ ਦੋਸ਼ ਆਪਣੇ ਚ ਗਿਣੇ, ਕਹਿੰਦੇ ਮੇਰੇ ਸਾਈਆਂ ਮੈਂ ਤੇਰੇ ਚਰਨਾਂ ਚ ਆਇਆ, ਮੈਂ ਮੂਰਖ, ਮੂਰਖਾਂ ਤੋਂ ਵੀ ਮੂਰਖ ਮੁਗਧ, ਮੈਂ ਅਨਾਥ, ਮੈਂ ਚੰਚਲ ਵਿਰਤੀ ਦਾ ਹਾਂ, ਮਾੜੀਆਂ ਚੀਜ਼ਾਂ ਵੱਲ ਲੁਭਾਏ ਮਾਨ ਹੋ ਜਾਂਦਾ, ਮੈਂ ਬਲਹੀਣ ਹਾਂ, ਬਲ ਤੋਂ ਹੀਣਾ, ਮੇਰੇ ਕੋਲ ਨਹੀਂ ਤਾਕਤ, ਨੀਚ ਵੀ ਹਾਂ, ਅੱਤ ਦਾ ਨੀਚ ਹਾਂ, ਅੱਤ ਦਾ ਅਜਾਣਾ, ਕੁਝ ਨਹੀਂ ਮੈਂ ਜਾਣਦਾ ਮੇਰੇ ਮਾਲਕਾ, ਆ ਦੋਸ਼ ਦੇ ਨਾਲ ਮੈਂ ਭਰਿਆ, ਮੈਨੂੰ ਕੱਢ, ਮੈਨੂੰ ਕੱਢ, ਮੈਨੂੰ ਰੱਖ ਮੇਰੇ ਸਾਈਆਂ, ਨਹੀਂ ਤਾਂ ਮੈਂ ਡੁੱਬ ਜਾਵਾਂ।
ਮੂਰਖ ਮੁਗਧ
अनाथ चंचल मूरख मुग्ध अनाथ चंचल पालहीन नीच अजाना शरणागत पुरख अजन्मा
शरणागत पुरख अजन्मा
कर कृपा रख ले ओ मेरे ठाकुर
कर कृपा रख ले ओ मेरे ठाकुर
हम पाथर हीन अकर्मा
हम पाथर हीन
अकर्मा
हम पाथर हीन अकर्मा
मेरे ठाकुर रख ले ओ केरे पातारी
मेरे ठाकुर रख ले ओ केरे पातारी
ओ मेरे ठाकुर रख ले ਗੁਰ ਕਲਕੀਆਂ ਵਾਲੇ ਧੰਨ ਗੁਰ ਬਾਜਾਂ ਵਾਲੇ
ਧੰਨ ਗੁਰ ਕਲਕੀਆਂ ਵਾਲੇ ਧੰਨ ਗੁਰ ਬਾਜਾਂ ਵਾਲੇ
ਧੰਨ ਗੁਰ ਕਲਕੀਆਂ ਵਾਲੇ ਧੰਨ ਗੁਰ ਬਾਜਾਂ ਵਾਲੇ
ਧੰਨ ਗੁਰ ਕਲਕੀਆਂ ਵਾਲੇ ਧੰਨ ਗੁਰ ਬਾਜਾਂ ਵਾਲੇ
ਹੈ ਜੀ ਮੇਰੇ ਰੱਬ ਜੀ ਰੱਖੋ ਮੈਂ ਨਾਮ ਆਪਣੇ ਕੀ ਰੱਖੋ ਮੈਂ ਅਰਦਾਸ ਕਰਨੀ ਪਾਤਸ਼ਾਹ ਮੈਨੂੰ ਰੱਖ ਲੈ ਮੇਰੀ ਰੱਖਿਆ ਕਰ ਰੱਖਿਆ ਕਿੱਥੋਂ ਧਿਆਨ ਨਾਲ ਸੁਣਿਓ ਰੱਖਿਆ ਕਿੱਥੋਂ ਇੱਕ ਬਾਹਰਲੀ ਰੱਖਿਆ ਇੱਕ ਬਾਹਰਲੇ ਵੈਰੀਆਂ ਤੋਂ ਰੱਖਿਆ ਅੰਦਰਲੇ ਵੈਰੀਆਂ ਤੋਂ ਰੱਖਿਆ ਤੋ ਸਤਨਾਮ ਤਕਰੀਬਨ ਸਾਧ ਸੰਗਤ ਦੁਨੀਆਂ ਜਦੋਂ ਬੇਨਤੀ ਕਰਦੀ ਨਾ ਮਾਲਕਾ ਮੈਨੂੰ ਰੱਖ ਮੈਨੂੰ ਰੱਖ ਮੈਨੂੰ ਉਹ ਬਾਹਰਲੇ ਦੁਸ਼ਮਣਾਂ ਤੋਂ ਬੇਨਤੀ ਹੁੰਦੀ ਕੋਈ ਵਿਰਲਾ ਹੋਏਗਾ ਕੋਈ ਵਿਰਲਾ ਜਿਹੜਾ ਅੰਦਰਲੇ ਦੁਸ਼ਮਣਾਂ ਤੋਂ ਰੱਖਣ ਦੀ ਜਾਚਣਾ ਕਰਦਾ ਬਾਹਰਲੇ ਦੁਸ਼ਮਣ ਕੌਣ ਜਿਹੜੇ ਸਾਹਮਣੇ ਨਜ਼ਰ ਆ ਰਹੇ ਕਦੇ ਬੇਨਤੀਆਂ ਲਾਉਂਦੇ ਆ ਪਾਤਸ਼ਾਹ ਇਹ ਹਾਲਾਤ ਮਾੜੇ ਬਣ ਗਏ ਨੇ ਇਹ ਹਾਲਾਤ ਮੇਰੇ ਦੁਸ਼ਮਣ ਬਣ ਗਏ ਨੇ ਇੱਥੋਂ ਰੱਖਿਆ ਕਰ ਕਈ ਵਾਰੀ ਐਸੀ ਘਟਨਾਵਾਂ ਸਾਡੇ ਨਾਲ ਵਾਪਰਦੀਆਂ ਨੇ ਉਹ ਘਟਨਾਵਾਂ ਬਹੁਤ ਦੁਖਦਾਈ ਬਣ ਜਾਂਦੀ ਬੰਦਾ ਕਹਿੰਦੇ ਮੇਰੇ ਮਾਲਕਾ ਮੈਨੂੰ ਇੱਥੋਂ ਰੱਖ ਜਿਹੜੇ ਬਾਹਰਲੇ ਦੁਸ਼ਮਣ ਨੇ ਉਹ ਤਾਂ ਦੇਖ ਰਹੇ ਨੇ ਜਾਚਨਾ ਕਰਨੀ ਸੌਖੀ ਹੈ ਧਿਆਨ ਨਾਲ ਸੁਣਿਓ ਜਾਚਨਾ ਕਰਨੀ ਸੌਖੀ ਹੈ ਭਾਵੇਂ ਕੋਈ ਬੰਦਾ ਦੁਸ਼ਮਣ ਬਣ ਗਿਆ ਰਿਸ਼ਤੇਦਾਰੀ ਦੇ ਵਿੱਚੋਂ, ਯਾਰੀ ਦੋਸਤੀ ਮਿੱਤਰਾਂ ਦੇ ਵਿੱਚੋਂ, ਕੋਈ ਵਪਾਰ ਦੇ ਵਿੱਚ ਕੋਈ ਔਕੜ ਆ ਗਈ, ਝੱਟ ਬੰਦਾ ਜਾਚਣਾ ਵੱਲ ਆ ਜਾਂਦਾ ਹੈ, ਮੇਰੇ ਮਾਲਕਾ ਰੱਖਿਆ ਕਰੋ। ਗੁਰੂ ਅੱਗੇ ਹੀ ਬੇਨਤੀਆਂ ਕਰਨੀਆਂ, ਗੁਰੂ ਅੱਗੇ ਰੱਖਿਆ ਕਰੋ ਗੁਸਾਈ ਮੇਰੇ। ਬਾਹਰਲੇ ਤੋਂ ਨਜ਼ਰ ਆ ਰਹੇ, ਅੰਦਰਲੇ ਆ ਜਿਹੜੇ ਵਿਕਾਰ ਬੈਠੇ, ਜਿਹੜੇ ਮੈਨੂੰ ਦਬੋਚ ਕੇ ਮੇਰੀ ਜ਼ਿੰਦਗੀ ਖਤਮ ਕਰ ਰਹੇ ਨੇ, ਆਤਮਕ ਜ਼ਿੰਦਗੀ ਖਤਮ ਕਰ ਰਹੇ ਨੇ, ਆਤਮਕ ਹੁਲਾਰੇ, ਆਤਮਕ ਆਨੰਦ ਅੰਦਰਲਾ ਖੇੜਾ ਸੁਕਾਰੇ, ਆ ਮਾਲਕਾ ਮੈਨੂੰ ਲਾਲਚ ਤੋਂ ਬਚਾ। ਇਹ ਲਾਲਚ ਨਹੀਂ ਮੈਨੂੰ ਜੁੜਨ ਦਿੰਦਾ, ਆਖੋ ਸਤਨਾਮ। ਇਹ ਲਾਲਚ ਨਹੀਂ ਮੈਨੂੰ ਜੁੜਨ ਦਿੰਦਾ, ਇਹ ਬੜਾ ਵੱਡਾ ਵੈਰੀ ਆ ਮੇਰੇ ਸਾਈਆਂ, ਮਾੜੀ ਸੰਗਤ ਤੋਂ ਬਚਾ। ਇਹ ਬੜਾ ਵੱਡਾ ਵੈਰੀ ਹੈ ਮੇਰਾ, ਆ ਮਾੜੀ ਸੰਗਤ ਬੜੀ ਵੱਡੀ ਵੈਰੀ ਹੈ, ਇਹ ਨਹੀਂ ਜੁੜਨ ਦਿੰਦੀ ਤੇਰੇ ਨਾਲ ਸਾਈਆਂ। ਆ ਮੇਰੀ ਹਉਮੈ ਤੋਂ ਬਚਾ, ਮੈਂ ਨਹੀਂ ਜੁੜਨ ਦਿੰਦੀ ਤੇਰੇ ਨਾਲ, ਇਹਨਾਂ ਵਿਖਾਦੀਆਂ ਤੋਂ ਮੇਰੀ ਰੱਖਿਆ ਕਰ। ਆਖੋ ਸਤਨਾਮ। ਜੇ ਬਾਹਰ ਦੇ ਕਸ਼ਟ ਨੇ ਉਹ ਵੀ ਫਰਿਆਦ ਕਰੋ, ਉਹ ਵੀ ਫਰਿਆਦ, ਉਹ ਜੇ ਦੂਰ ਕਰਨ ਦੀ ਫਰਿਆਦ ਕਰਨੀ ਹੈ ਤੇ ਨਾਲ ਇਹ ਵੀ ਕਹਿਣਾ ਸੱਚੇ ਪਾਤਸ਼ਾਹ ਇਹਨੂੰ ਦੂਰ ਕਰ ਕਿ ਤੇਰੇ ਚਰਨਾਂ ਨਾਲ ਜੁੜ ਸਕਾਂ। ਆਖੋ ਸਤਨਾਮ। ਤੇਰੇ ਚਰਨਾਂ ਨਾਲ ਜੁੜ ਸਕਾਂ। ਕਈ ਵਾਰੀ ਦੁੱਖ ਸੁੱਖ ਦਾ ਰੂਪ ਬਣ ਕੇ ਆ ਜਾਂਦਾ, ਬੜੇ ਧਿਆਨ ਨਾਲ ਸੁਣਿਓ, ਕਈ ਵਾਰੀ ਦੁੱਖ ਸੁੱਖ ਦਾ ਰੂਪ ਬਣ ਕੇ ਆ ਜਾਂਦਾ। ਕਿਵੇਂ? ਕਈ ਵਾਰੀ ਤੁਸੀਂ ਦੇਖਿਆ ਹੋਏਗਾ ਐਸੀ ਚੋਟ ਲੱਗਦੀ ਹੈ, ਐਸੀ ਚੋਟ ਬੰਦਾ ਜੁੜ ਜਾਂਦਾ, ਜੁੜ ਜਾਂਦਾ। ਆ ਸਾਡੇ ਪਰਮ ਪੂਜਨੀਕ ਪਿਤਾ ਜੀ ਦੇ ਨਾਨਾ ਜੀ ਚੌਧਰੀ ਪਿੰਨਾ ਸਿੰਘ ਜੀ ਸੰਤ ਰੂਹ ਸਨ, ਸੰਤ ਰੂਹ ਗ੍ਰਸਤੀ ਸਨ, ਸਨ ਬੜੀ ਪੁੱਗੀ ਆਤਮਾ ਸਨ, ਸਾਧ ਸੰਗਤ ਬੜੀ ਪੁੱਗੀ ਆਤਮਾ, ਚੌਧਰੀ ਸਨ, ਚੌਧਰੀ ਇੰਨਾ ਰੁਤਬਾ ਸੀ ਉਹਨਾਂ ਦਾ, ਕੋਈ ਹਲੇ ਨਾਮ ਨਹੀਂ, ਕੋਈ ਭਜਨ ਨਹੀਂ, ਕੋਈ ਬੰਦਗੀ ਨਹੀਂ, ਕਿੱਥੋਂ ਲਾਗ ਲੱਗੀ, ਦੇਖੋ ਦੁੱਖ ਸੁੱਖ ਕਿਵੇਂ ਬਣਦਾ ਹੈ ਜੀ। ਇਹਨਾਂ ਦਾ ਇੰਨਾ ਰੁਤਬਾ ਸੀ, ਰਾਈਫਲ ਹੱਥ 'ਚ ਰਹਿੰਦੀ ਸੀ ਚੌਧਰੀ ਪਿੰਨਾ ਸਿੰਘ ਜੀ, ਘੋੜੇ 'ਤੇ ਸਵਾਰ ਹੋ ਕੇ ਜਾਣਾ, ਕਾਰ ਕਰਕੇ ਆਉਣਾ, ਤੀਤਰਾਂ ਦਾ ਬਟੇਰਾਂ ਦਾ ਗੋਲੀ ਮਾਰਨੀ ਉਹਨਾਂ ਨੂੰ, ਫਿਰ ਉੱਥੇ ਹੀ ਜੰਗਲ ਦੇ ਵਿੱਚ ਹੀ ਨਾ ਉਹਨਾਂ ਨੂੰ ਫਾੜ ਫੂੜ ਕੇ ਐਨ ਮਾਸ ਉਹਨਾਂ ਦਾ ਕੱਢ ਕੇ ਉੱਥੇ ਹੀ ਰਿਣ ਕੇ ਖਾਣਾ, ਉੱਥੇ ਹੀ ਰਿਣ ਕੇ ਖਾਣਾ ਜੀ। ਇਹ ਜੀਵਨ ਹੁੰਦਾ ਸੀ ਉਹਨਾਂ ਦਾ, ਤਬਦੀਲੀ ਕਿੱਥੋਂ ਆਈ? ਮਾਲਕ ਨੇ ਸੰਤ ਬਣਾਉਣਾ ਸੀ, ਮਾਲਕ ਨੇ ਭਗਤ ਬਣਾਉਣਾ ਸੀ, ਮਾਲਕ ਨੇ ਆਪਣੇ ਚਰਨਾਂ ਨਾਲ ਗੜਨਾ ਸੀ, ਦੇਖੋ ਕੈਸੀ ਵਿੱਧ ਬਣੀ। ਆ ਦੁੱਖ ਸੁੱਖ ਬਣ ਰਿਹਾ ਜੇ, ਇੱਕੋ ਰਾਤ ਦੇ ਵਿੱਚ ਸਾਧ ਸੰਗਤ ਅੱਠ ਕਤਲ ਘਰ ਦੇ ਵਿੱਚ ਹੋਏ, ਅੱਠ, ਸੱਤ ਭੈਣਾਂ ਦੇ ਤੇ ਇੱਕ ਜਾਂ ਉਹਨਾਂ ਦਾ ਬੱਚਾ ਸੀ ਜਾਂ ਕੋਈ ਹੋਰ ਸੀ, ਅੱਠ ਕਤਲ ਇੱਕੋ ਰਾਤ ਦੇ ਵਿੱਚ ਉਹਨਾਂ ਦੇ ਘਰ ਹੋਏ। ਉਹ ਅੱਠ ਕਤਲ ਸਾਧ ਸੰਗਤ, ਬਸ ਐਸਾ ਦੁੱਖ ਆਇਆ, ਸੁੰਨ ਹੋ ਗਏ ਸਾਰੇ, ਸ਼ਿਕਾਰ ਭੁੱਲ ਗਏ, ਮਾਸ ਭੁੱਲ ਗਿਆ, ਹਰ ਚੀਜ਼ ਭੁੱਲ ਗਈ, ਇੰਨੀ ਸੱਟ ਵੱਜੀ, ਇੰਨੀ ਸੱਟ ਵੱਜੀ, ਦੁਨੀਆਂ ਨੂੰ ਫਾਨੀ ਸਮਝਿਆ, ਇੰਨੀ ਸੱਟ ਵੱਜੀ, ਮਨ ਇੰਨਾ ਵੈਰਾਗ ਦੇ ਵਿੱਚ ਆ ਗਿਆ ਕਿ ਸਿੱਧਾ ਚਲੇ ਗਏ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲਿਆਂ ਕੋਲ, ਸਿੱਧਾ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲਿਆਂ ਕੋਲ ਚਲੇ ਗਏ। ਕਹਿਣ ਲੱਗੇ, ਮਹਾਰਾਜ ਮੈਨੂੰ ਪਰਮੇਸ਼ਰ ਦੇ ਚਰਨਾਂ ਨਾਲ ਗੰਢਾ, ਤੇ ਅੱਗੋਂ ਉਹ ਮਹਾਂਪੁਰਖ ਦੇਖੋ ਕੈਸੇ ਪੂਰੇ, ਬਾਬਾ ਅਤਰ ਸਿੰਘ ਜੀ ਕੈਸੇ ਪੂਰੇ ਮਸਤਵਾਣੇ, ਮਸਤਕ ਦੀਆਂ ਰੇਖਾਵਾਂ ਪੜੀਆਂ। ਕਹਿੰਦੇ, ਚੌਧਰੀ ਸਾਹਿਬ ਤੁਹਾਡੀ ਜਿਹੜੀ ਡੋਰ ਹੈ ਨਾ, ਉਹ ਨਿਰੰਕਾਰ ਵੱਲੋਂ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲਿਆਂ ਦੇ ਹੱਥ 'ਚ ਫੜਾਈ ਗਈ ਹੈ। ਆਖੋ ਸਤਨਾਮ। ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲਿਆਂ ਦੇ ਹੱਥ 'ਚ, ਤੁਸੀਂ ਉੱਧਰ ਜਾਓ, ਤੁਹਾਡੀ ਵਸਤ ਉਹਨਾਂ ਕੋਲ ਹੈ। ਅੱਜ ਦਾ ਕੋਈ ਸਾਧੂ ਹੁੰਦਾ ਨਾ, ਚੌਧਰੀ ਸਨ ਚੌਧਰੀ, ਨੋਟਾਂ ਦੀਆਂ ਥਈਆਂ ਲੱਗੀਆਂ ਹੁੰਦੀਆਂ ਸਨ ਬਾਰੀ 'ਚ, ਥਈਆਂ, ਪਤਾ ਨਹੀਂ ਕਿਤਨੇ ਗੱਡੇ ਉਸਨੇ ਗੱਟੇ ਭਰ ਕੇ 50 ਸਾਬ ਰਾਸ਼ਨ ਦੇ ਭੇਜਣੇ, ਇੱਧਰ ਭੇਜਣੇ, ਉਹ ਬਹੁਤ ਦਾਨ ਪੁੰਨ ਸੀ। ਪੂਰਿਆਂ ਦੀ ਸੰਗਤ ਚ ਗਏ ਸਨ, ਪੂਰਿਆਂ ਦੀ। ਕੋਈ ਅੱਜ ਵਰਗਾ ਪਖੰਡੀ ਬਾਬਾ ਕੋਈ ਹੁੰਦਾ, ਉਹ ਕਹਿੰਦੇ ਤੇਰੀ ਵਾਸਤੇ ਇੱਥੇ ਹੀ ਆ, ਆ ਜਾ ਇੱਥੇ ਜੁੜ ਜਾ, ਮੇਰੇ ਨਾਲ ਹੀ ਜੁੜ। ਪਰ ਪੂਰੇ ਦੇ ਕੋਲ ਪਹੁੰਚੇ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ, ਕਹਿੰਦੇ ਤੁਹਾਡੀ ਵਸਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲਿਆਂ ਕੋਲ, ਸਿੱਧਾ ਅਲੀ ਬੇਗ ਚਲੇ ਜਾ। ਅਲੀ ਬੇਗ ਪਹੁੰਚੇ ਤੇ ਅੱਗੋਂ ਮਹਾਂਪੁਰਖ ਉਡੀਕ ਰਹੇ ਸਨ, ਕਹਿੰਦੇ ਚੌਧਰੀਆ ਤੈਨੂੰ ਹੀ ਉਡੀਕਦੇ ਸਾਂ, ਆਖੋ ਸਤਨਾਮ, ਤੈਨੂੰ ਹੀ ਉਡੀਕਦੇ ਸਾਂ, ਬੜੀ ਦੇਰ ਲਾਤੀ ਆ। ਐਸਾ ਫਿਰ ਸਾਧ ਸੰਗਤ ਮਹਾਂਪੁਰਖਾਂ ਕੋਲੋਂ ਭਜਨ ਲਿਆ, ਨਾਮ ਦੀ ਜੁਗਤੀਆਂ ਲਈਆਂ, ਇੰਨਾ ਭਜਨ ਕੀਤਾ, ਇੰਨਾ ਭਜਨ ਕੀਤਾ, ਦੇਵ ਰੂਹ ਬਣ ਗਏ, ਆਖੋ ਸਤਨਾਮ। ਕਈ ਵਾਰੀ ਦੁੱਖ ਸੁੱਖ ਦਾ ਰੂਪ ਧਾਰਨ ਕਰਕੇ ਆ ਜਾਂਦਾ। ਅਸੀਂ ਬੇਨਤੀ ਕਰਨੀ ਜ਼ਰੂਰ ਹੈ ਕਿ ਸੱਚੇ ਪਾਤਸ਼ਾਹ ਆ ਮੇਰਾ ਦੁੱਖ ਦੂਰ ਕਰ, ਇਸ ਦੁੱਖ ਤੋਂ ਮੇਰੀ ਰੱਖਿਆ ਕਰ, ਪਰ ਨਾਲ ਨਾਲ ਕਰਮਾਂ ਵਾਲਿਓ ਇਹ ਬੇਨਤੀ ਵੀ ਲਾ ਦਿਆ ਕਰੋ, ਸੱਚਿਆ ਪਾਤਸ਼ਾਹ ਇਹ ਰੋਗ ਤੋਂ ਰੱਖਿਆ ਕਰ, ਇਹ ਸੋਗ ਤੋਂ ਰੱਖਿਆ ਕਰ, ਇਹ ਦੁੱਖ ਤੋਂ ਰੱਖਿਆ ਕਰ, ਆਪਣੇ ਚਰਨਾਂ ਨਾਲ ਗੰਢ ਲਿਆ ਤਾਂ ਸਤਨਾਮ।
ਰੱਖਿਆ ਕਰੋ ਗੋਸਾਈ,
ਬੜੀ ਤਗੜੀ ਕਮਾਈ ਸੀ, ਬੜੀ ਤਗੜੀ ਕਮਾਈ। ਫੌਜ ਦੇ ਵਿੱਚ ਸਨ ਤੇ ਉਦੋਂ ਲਗਨ ਪੂਰੀ ਲੱਗ ਚੁੱਕੀ ਸੀ, ਬਚਪਨ ਤੋਂ ਹੀ ਇਹ ਵੈਰਾਗਮੀ ਅਵਸਥਾ 'ਚ ਸਨ, ਇਕੱਲੇ ਬਹਿਣਾ ਭਜਨ ਕਰਨਾ। ਇਹਨਾਂ ਦੇ ਪਿਤਾ ਜੀ ਵੀ ਪਲਟਨ 'ਚ ਸਨ ਤੇ ਖਾਨਦਾਨੀ ਪਰੰਪਰਾ ਕਰਕੇ ਇਹਨਾਂ ਨੂੰ ਵੀ ਪਲਟਨ 'ਚ ਜਾਣਾ ਪਿਆ। ਉਦੋਂ ਇੱਕ ਮਾਣ ਵੀ ਹੁੰਦਾ ਸੀ ਪਲਟਨ 'ਚ ਜਾਣ ਤੇ। ਇਹਨਾਂ ਦੇ ਇਤਿਹਾਸ 'ਚੋਂ ਇੱਕ ਜ਼ਿਕਰ ਮਿਲਦਾ ਸਤਸੰਗ, ਪਠਾਣਾ ਦੇ ਨਾਲ ਕੋਈ ਜੰਗ ਛਿੜ ਪਈ ਤੇ ਜਿਸ ਟੋਲੀ ਦੇ ਨਾਲ ਜੰਗ ਛਿੜੀ ਨਾ, ਉਸ ਟੋਲੀ ਦੇ ਵਿੱਚ ਬਾਬਾ ਵੀਰ ਸਿੰਘ ਜੀ ਨੁਰੰਗਾਬਾਦ ਵਾਲੇ ਸਨ। ਬੜਾ ਘਮਾਸਾਨ ਯੁੱਧ ਹੋਇਆ, ਬੜਾ ਘਮਾਸਾਨ। ਪਠਾਣਾ ਨੇ ਇਹਨਾਂ ਨੂੰ ਘੇਰ ਲਿਆ, ਇਕੱਲੇ ਪਠਾਣਾ ਨੇ ਘੇਰ, ਜ਼ਬਰਦਸਤ ਜੰਗ ਚੱਲ ਰਹੀ ਹੈ। ਕੁਦਰਤ ਦੀ ਨੇਤ ਜੰਗ ਕਰਦਿਆਂ ਕਰਦਿਆਂ ਜਿਹੜਾ ਖੰਡਾ ਇਹਨਾਂ ਦੇ ਹੱਥ 'ਚ ਸੀ ਉਹ ਖੰਡਾ ਟੁੱਟ ਗਿਆ, ਖੰਡਾ ਟੁੱਟ ਗਿਆ। ਹੁਣ ਸ਼ਸਤਰਹੀਣੇ ਹੋ ਗਏ, ਸ਼ਸਤਰ ਹੈ ਨਹੀਂ ਹੁਣ। ਉਦੋਂ ਆ ਵੇਲੇ ਹੁੰਦੇ ਨੇ ਸਤਸੰਗ ਜਿੱਥੇ ਬੰਦਾ ਆਪਣੇ 'ਤੇ ਮਾਣ ਕਰਕੇ ਕਈ ਵਾਰੀ ਤੁਰ ਪੈਂਦਾ, ਆਪਣੀ ਸਿਆਣਪ 'ਤੇ ਮਾਣ ਕਰਕੇ ਤੁਰ। ਬੜੇ ਐਸੇ ਤੁਹਾਡੇ ਜ਼ਿੰਦਗੀ ਦੇ ਵਿੱਚ ਸਮੇਂ ਆਉਂਦੇ ਨੇ ਜਿੱਥੇ ਬੰਦਾ ਪਹਿਲੇ ਸੰਘਰਸ਼ ਕਰਦਾ, ਮੈਂ ਆਹ ਕਰਨਾ ਆਹ ਕਰ, ਜਦੋਂ ਸਾਰੇ ਪਾਸੋਂ ਹਾਰ ਜਾਂਦਾ ਨਾ ਫਿਰ ਸਰੈਂਡਰ ਕਰਦਾ, ਆਪੋ ਸਤਨਾਮ, ਫਿਰ ਸਰੈਂਡਰ ਕਰਦਾ। ਤੂੰ ਪਹਿਲੇ ਹੀ ਸਰੈਂਡਰ ਕਰ ਦੇ, ਤੂੰ ਪਹਿਲੇ ਹੀ ਝੁੱਕ ਜਾ, ਜੇ ਪਹਿਲੇ ਝੁੱਕ ਜਾਏਗਾ ਉਹ ਉਦੋਂ ਤੇਰੇ ਲਈ ਖੜਾ ਹੋ ਜਾਏਗਾ, ਆਪੋ ਸਤਨਾਮ। ਕਈ ਵਾਰੀ ਦਾਸ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਸਿੱਖਾ ਤੂੰ ਗੁਰੂ ਅੱਗੇ ਝੁੱਕ, ਧਿਆਨ ਦੇਣਾ ਗੁਰੂ ਅੱਗੇ ਝੁੱਕ, ਮਨ ਕਰਕੇ ਝੁੱਕੀ, ਤਨ ਕਰਕੇ ਤਾਂ ਸਾਰੀ ਦੁਨੀਆ ਝੁੱਕਦੀ ਪਈ, ਮਨ ਕਰਕੇ ਝੁੱਕੀ। ਜਿਸ ਦਿਨ ਸਿੱਖਾਂ, ਜਿਸ ਦਿਨ ਤੂੰ ਮਨ ਕਰਕੇ ਝੁੱਕਿਆ ਗੁਰੂ ਤੇਰੇ ਲਈ ਖੜਾ ਹੋ ਜਾਏਗਾ, ਆਖੋ ਸਤਨਾਮ, ਤੇਰੇ ਲਈ। ਤੇ ਧਿਆਨ ਰੱਖਣਾ ਜਿਸ ਦਿਨ ਤੇਰੇ ਲਈ ਗੁਰੂ ਖੜਾ ਹੋ ਗਿਆ ਤੇਰੇ ਅੱਗੇ ਕੋਈ ਨੀ ਖੜਾ ਹੋ ਸਕੇਗਾ। ਆਖੋ ਸਤਨਾਮ। ਤੂੰ ਮਨ ਕਰਕੇ ਝੁਕ ਗਿਆ ਗੁਰੂ ਤੇਰੇ ਲਈ ਖੜਾ ਹੋ ਜਾਏਗਾ। ਜਿਸ ਦਿਨ ਗੁਰੂ ਤੇਰੇ ਲਈ ਖੜਾ ਹੋ ਗਿਆ ਨਾ ਫਿਰ ਕੋਈ ਤੇਰੇ ਅੱਗੇ ਟਿਕ ਨਹੀਂ ਸਕੇਗਾ, ਕੋਈ ਤੇਰੇ ਅੱਗੇ ਖੜਾ ਨਹੀਂ ਹੋ ਸਕੇਗਾ। ਆਖੋ ਸਤਨਾਮ। ਆਹੀ ਗੱਲ ਹੋਈ, ਆਹੀ ਗੱਲ ਹੋਈ। ਸ਼ਸਤਰ ਟੁੱਟ ਗਿਆ ਬਾਬਾ ਵੀਰ ਸਿੰਘ ਜੀ ਦਾ, ਇੱਕਦਮ ਧਿਆਨ ਆਇਆ ਹੁਣ ਕੀ ਬਣੇ, ਪਠਾਣਾ ਨੇ ਘੇਰਿਆ। ਤਾਂ ਸੰਗਤ ਉਸੀ ਵੇਲੇ ਜੋਦੜੀ ਕੀਤੀ, ਰੱਖਿਆ ਕਰੋ ਮਾਲਕ ਰੱਖਿਆ ਕਰੋ, ਆ ਜਿੰਦ ਤੇਰੀ ਹੈ, ਆ ਸਰੀਰ ਤੇਰਾ, ਰੱਖਿਆ ਕਰੋ ਮਾਲਕ। ਸਾਧ ਸੰਗਤ ਕਮਾਲ ਹੋ ਗਈ, ਮੈਂ ਪੜ੍ਹ ਕੇ ਹੈਰਾਨ ਹੋ ਗਿਆ, ਬਚ ਕੇ ਬਾਹਰ ਆ ਗਏ। ਹੁਣ ਬੜੇ ਧਿਆਨ ਨਾਲ ਸੁਣਿਓ, ਬਚ ਕੇ ਬਾਹਰ ਆ ਗਏ। ਸਿੰਘ ਹੈਰਾਨ, ਸਿੰਘ ਸਾਰੇ ਹੈਰਾਨ, ਕਹਿੰਦੇ ਵੀਰ ਸਿੰਘ ਜੀ ਤੁਸੀਂ ਤਾਂ ਏਡੇ ਤਗੜੇ ਤਰੀਕੇ ਨਾਲ ਫਸੇ ਸੀਗੇ, ਤੁਸੀਂ ਨਿਕਲ ਕਿਵੇਂ ਆਏ, ਤੁਸੀਂ ਨਿਕਲ ਕਿਵੇਂ ਆਏ। ਉਹ ਕਹਿੰਦੇ ਮੈਨੂੰ ਨੀ ਪਤਾ ਲੱਗਾ, ਮੈਂ ਇੱਕ ਅਰਦਾਸ ਕੀਤੀ, ਮੇਰੇ ਸਾਈਆਂ ਰੱਖਿਆ ਕਰ, ਰੱਖਿਆ ਕਰੋ ਗੋਸਾਈ ਮੇਰੇ, ਮੈਂ ਨਾਮ ਤੇਰਾ, ਮੈਂ ਤੇਰੇ ਨਾਮ ਦੇ ਸਦਕਾ ਤੁਹਾਡੇ ਚਰਨਾਂ ਚ ਬੇਨਤੀ ਲਾ ਰਿਹਾ, ਮੇਰੀ ਰੱਖਿਆ ਕਰ। ਕਹਿੰਦੇ ਬਾਬਾ ਵੀਰ ਸਿੰਘ ਜੀ ਸਿੰਘਾਂ ਨੂੰ ਕਿਹਾ, ਕਹਿੰਦੇ ਮੈਨੂੰ ਇਹ ਲੱਗਦਾ, ਮੈਨੂੰ ਅਨੁਭਵ ਹੋ ਰਿਹਾ ਸੀ, ਮੈਨੂੰ ਨਜ਼ਰ ਆ ਰਿਹਾ ਸੀ ਕਿ ਮੈਂ ਤਾਂ ਪਠਾਣਾ ਨੂੰ ਵੇਖ ਰਿਹਾ ਪਰ ਪਠਾਣ ਮੈਨੂੰ ਨਹੀਂ ਵੇਖ ਰਿਹਾ। ਆਖੋ ਸਤਨਾਮ। ਮੈਂ ਪਠਾਣਾ ਨੂੰ ਵੇਖ ਰਿਹਾ ਪਰ ਪਠਾਣ ਮੈਨੂੰ ਨਹੀਂ ਵੇਖ ਰਹੇ। ਕਹਿੰਦੇ ਮੈਂ ਏਦਾਂ ਬਾਹਰ ਨਿਕਲ ਆਇਆ ਜਿਵੇਂ ਮੱਖਣ ਚੋਂ ਵਾਲ ਨਿਕਲਦਾ। ਆਖੋ ਸਤਨਾਮ। ਬਸ ਆਹ ਇੱਕ ਸੀਨ ਹੋਇਆ ਉਹਨਾਂ ਦੇ ਨਾਲ, ਰੱਖਿਆ ਦੀ ਬੇਨਤੀ ਕੀਤੀ, ਆ ਗਏ ਪਲਟਨ ਦੇ ਵਿੱਚ ਵਾਪਸ। ਹੁਣ ਬੈਠੇ ਨੇ, ਮਨ ਨਹੀਂ ਟਿਕਦਾ, ਡਿਊਟੀ ਤੇ ਨੇ ਮਨ ਨਹੀਂ ਟਿਕਦਾ, ਕੋਈ ਕੰਮ ਕਰ ਰਹੇ ਨੇ ਮਨ ਨਹੀਂ ਟਿਕ ਰਿਹਾ। ਹੁਣ ਹਰ ਵੇਲੇ ਅੰਦਰ ਇੱਕ ਸਵਾਲ ਚੱਲ ਰਿਹਾ, ਜਿਸ ਗੁਰੂ ਨੇ ਜਿਸ ਪਰਮੇਸ਼ਰ ਨੇ ਤੇਰੀ ਰਾਖੀ ਕੀਤੀ, ਹੁਣ ਜਿੰਦ ਉਹਦੇ ਲੇਖੇ ਲਾ। ਸਤਨਾਮ। ਹੁਣ ਜਿੰਦ ਉਹਦੇ ਲੇਖੇ ਲਾ, ਹੁਣ ਆ ਜਨਮ ਉਹਦੇ ਲੇਖੇ ਲਾ, ਹੁਣ ਆ ਨੌਕਰੀ ਝੂਠੀ ਕਰਕੇ ਇਹ ਜਿੰਦ ਇਹ ਸਰੀਰ ਇਹਨਾਂ ਲੇਖੇ ਨਹੀਂ, ਹੁਣ ਜਿੰਦ ਗੁਰੂ ਲੇਖੇ। ਸੰਗਤ ਜੀ ਇੱਥੇ ਬਸ ਮੈਂ ਖੜਾਉਣਾ ਚਾਹੁੰਦਾ, ਇੱਥੇ ਧਿਆਨ ਰੱਖਿਆ, ਜਦੋਂ ਕਿਸੇ ਮੁਸੀਬਤ ਤੋਂ ਨਿਰੰਕਾਰ ਸਾਨੂੰ ਕੱਢਦੇ, ਜਦੋਂ ਕਿਸੇ ਔਖੇ ਸਮੇਂ ਤੋਂ ਪਾਤਸ਼ਾਹ ਸਾਡੀ ਰੱਖਿਆ ਕਰਦੇ ਨੇ, ਅਸੀਂ ਕਈ ਵਾਰੀ ਇਹ ਗੱਲ ਕਹਿੰਦੇ ਹਾਂ ਪਾਤਸ਼ਾਹ ਕਿਰਪਾ ਕਰ, ਆ ਰੱਖ ਲੈ ਮੈਨੂੰ ਇੰਨੇ ਪਾੜ ਜਪਜੀਤ ਸਾਹਿਬ ਦੇ, ਇੰਨੀ ਮੈਂ ਬਾਣੀ ਪੜਾਂਗਾ, ਇੰਨਾ ਕਰਾਂ। ਪਰ ਹੁੰਦਾ ਕੀ, ਜਦੋਂ ਰੱਖ ਲਿਆ ਜਾਂਦਾ, ਸਤਿਗੁਰ ਰੱਖ ਲੈਂਦੇ ਨੇ, ਕੁਝ ਦਿਨ ਨਹੀਂ ਉਹ ਬਾਣੀ ਦਾ ਸਹਾਰਾ ਲਿਆ ਜਾਂਦਾ, ਕੁਝ ਦਿਨ ਨਹੀਂ। ਉਹ ਕਦੇ ਕਿਸੇ ਦੇ ਮਨ 'ਚ ਆਇਆ, ਜਿਸ ਸ਼ੈ ਨੇ, ਜਿਸ ਸ਼ਕਤੀ ਨੇ, ਮੇਰੇ ਸਤਿਗੁਰ ਨੇ, ਜਿਸ ਮੇਰੇ ਸਤਿਗੁਰ ਜੀ ਨੇ ਮੇਰੀ ਐਡੀ ਵੱਡੀ ਰੱਖਿਆ ਕੀਤੀ, ਐਡੀ ਵੱਡੀ ਮੁਸੀਬਤ ਤੋਂ ਐਡੀ ਵੱਡੀ ਰੱਖਿਆ ਕੀਤੀ, ਅੱਜ ਤੋਂ ਬਾਅਦ ਇਹ ਜਿੰਦ ਇਹ ਸਰੀਰ ਇਹ ਜਨਮ ਗੁਰੂ ਦੇ ਲੇਖੇ। ਆਖੋ ਸਤਨਾਮ। ਰੱਖਣ ਦੀ ਬੇਨਤੀ ਤਾਂ ਆਪਾਂ ਲਾਉਂਦੇ ਹਾਂ ਪਰ ਜਦੋਂ ਰੱਖੀ ਜਾਂਦੀ ਹੈ ਪੈਜ ਫਿਰ ਭੁੱਲ ਜਾਂਦੇ ਹਾਂ, ਫਿਰ ਜਿਹਦੇ ਅੱਗੇ ਬੇਨਤੀਆਂ ਲਾਈਆਂ ਹੁੰਦੀਆਂ ਭੁੱਲ ਜਾਂਦੇ ਆ ਉਹਨੂੰ, ਭੁੱਲ ਜਾਂਦੇ। ਸੱਚ ਹੈ ਬਾਬਾ ਵੀਰ ਸਿੰਘ ਜੀ ਹੁਣ ਪਲਟਨ 'ਚ ਆ ਗਏ ਵਾਪਸ, ਮਨ ਨਾ ਟਿਕੇ, ਮਨ ਨਾ ਟਿਕੇ। ਹੁਣ ਮਨ ਇਹ ਗਵਾਹੀ ਦੇ ਰਿਹਾ ਕਿ ਨਹੀਂ, ਜਿਹਨੇ ਰਾਖੀ ਕੀਤੀ ਮੇਰੀ, ਹੁਣ ਜਿੰਦ ਉਹਦੇ ਲੇਖੇ ਹੈ, ਇਹ ਜੀਵਨ ਉਹਦੇ ਲੇਖੇ ਹੈ, ਇਹ ਜਨਮ ਤੁਹਾਰੇ। ਆਪਣੇ ਅਫਸਰਾਂ ਨੂੰ ਕਿਹਾ, ਕਹਿੰਦੇ ਜੀ ਮੈਂ ਨੌਕਰੀ ਨਹੀਂ ਕਰਨੀ, ਮੇਰਾ ਅਸਤੀਫਾ ਕਬੂਲ ਕਰੋ। ਧਿਆਨ ਨਾਲ ਸੁਣਿਓ, ਅਫਸਰ ਹੈਰਾਨ, ਸੀਓ ਹੈਰਾਨ, ਕਿਉਂਕਿ ਬੜੇ ਕਾਬਲ, ਬੜੇ ਬਹਾਦਰ, ਬੜੇ ਸੂਝਵਾਨ ਸਨ, ਬੜੀ ਟੈਕਨੀਕ ਬਾਬਾ ਵੀਰ ਸਿੰਘ ਜੀ ਨੂੰ ਸੀ, ਲੜਨ ਦੀ ਵੀ ਹਰ ਚੀਜ਼ ਦੀ ਯੁਕਤੀ ਸੀ। ਉਹ ਕਹਿੰਦੇ ਮਿਸਟਰ ਸਿੰਘ ਤੈਨੂੰ ਕੀ ਹੋਇਆ, ਕਹਿੰਦੇ ਨਹੀਂ ਮੈਂ ਮੌਤ ਦੇ ਮੂੰਹ ਤੋਂ ਨਿਕਲਿਆ ਤੇ ਜਿਹਨੇ ਮੈਨੂੰ ਕੱਢਿਆ, ਜਿਹਦੇ ਅੱਗੇ ਮੇਰੀ ਫਰਿਆਦ ਸੀ, ਉਹਨੇ ਜੇ ਮੇਰੀ ਰੱਖ ਕੀਤੀ ਹੈ, ਅੱਜ ਤੋਂ ਬਾਅਦ ਹੁਣ ਇਹ ਜੀਵਨ ਉਹਦੇ ਲਈ। ਬੜੇ ਤਗੜੇ ਅਹੁਦੇ ਦੇ ਸਾਧ ਸੰਗਤ ਲਾਲਚ ਦਿੱਤੇ ਗਏ, ਤਨਖਾਹ ਵਧਾਉਣ ਦੇ ਲਾਲਚ ਦਿੱਤੇ ਗਏ, ਬੜਾ ਕੁਝ ਉਹਨਾਂ ਨੂੰ ਲਾਲਚ ਦਿੱਤਾ ਗਿਆ। ਪਰ ਇੱਕ ਵਾਰੀ ਗੁਰਮੁਖ ਪਿਆਰਾ ਸੋਚ ਲਵੇ ਹੁਣ ਇਹ ਜਿੰਦ ਤੇਰੇ ਲੇਖੇ, ਤੇ ਹੁਣ ਸਾਧ ਸੰਗਤ ਉਹ ਗੁਰਮੁਖ ਨਹੀਂ ਹਿਲਦਾ। ਕੋ ਸਤਨਾਮ ਰੋਕ ਲੈਂਦਾ ਲਾਲਚ ਸਾਨੂੰ, ਉਹਦਾ ਰੋਕ ਲੈਂਦਾ, ਗੁਰੂ ਦੇ ਰਾਹ ਤੋਂ ਰੋਕ ਲੈਂਦਾ। ਉਹ ਕਹਿੰਦੇ ਮੈਨੂੰ ਨਾ ਰੋਕੋ ਹੁਣ, ਨਾ ਤੁਹਾਡੇ ਇਹ ਅਹੁਦੇ, ਨਾ ਇਹ ਤੁਹਾਡੀ ਮਾਇਆ, ਨਾ ਕੋਈ ਹੋਰ ਚੀਜ਼ ਮੈਨੂੰ ਰੋਕ ਸਕੇਗੀ। ਬਸ ਇੰਨਾ ਮਨ ਤੇ ਲੱਗਿਆ, ਇੰਨਾ ਮਨ ਤੇ ਲੱਗਿਆ, ਕਹਿੰਦੇ ਹੁਣ ਮੈਂ ਨਾਮ ਤੇਰਾ ਆਧਾਰ। ਉੱਥੋਂ ਸਿੱਧਾ ਚਲੇ ਗਏ ਸਾਧ ਸੰਗਤ ਸਿੱਧਾ ਬਾਬਾ ਭਾਗ ਸਿੰਘ ਜੀ ਪੁਰੀ ਵਾਲਿਆਂ ਕੋਲ, ਉਹਨਾਂ ਦੇ ਮੁਰਸ਼ਦ ਸਨ ਬਾਬਾ ਭਾਗ ਸਿੰਘ ਜੀ ਕੁਰੀ। ਉੱਥੇ ਫਿਰ ਜਾ ਕੇ ਸਾਧ ਸੰਗਤ ਸਾਧਨਾ ਕੀਤੀ, ਘਾਟਣਾ ਘਾਲੀ। ਬਸ ਮਨ ਵਿੱਚ ਇਹੀ ਸੀ ਕਿ ਜਿਹਨੇ ਮੇਰੀ ਰੱਖਿਆ ਕੀਤੀ, ਅੱਜ ਤੋਂ ਬਾਅਦ ਜਿੰਦ ਉਹਦੇ ਲੇਖੇ, ਜਿੰਦ ਉਹਦੇ ਲੇਖੇ ਜੀ। ਰੱਖਿਆ ਕਰੋ ਗੋਸਾਈ ਸਫ਼ਰ ਕਰ ਰਹੇ ਸੀ ਤੇ ਦਾਸ ਦੇ ਨਾਲ ਨਾ ਇੱਕ ਸਿੰਘ ਆ ਕੇ, ਬੜੀ ਚੜ੍ਹਦੀ ਜਵਾਨੀ ਦਾ ਸੀ ਚਿਹਰਾ, ਸੁਰਖ ਲਾਲ ਭਖਿਆ ਹੋਇਆ, ਦੁਮਾਲਾ ਉਹਨੇ ਸਜਾਇਆ ਸੀ, ਬੜੀ ਚੜ੍ਹਦੀ ਕਲਾ ਦਾ ਸਿੰਘ ਲੱਗ ਰਿਹਾ ਸੀ। ਕਈ ਵਾਰੀ ਨਾ ਬੰਦੇ ਦਾ ਔਰਾ ਆਉਂਦਾ, ਉਹ ਥੋੜ੍ਹੀ ਦੇਰ ਬੈਠਿਆ ਤੇ ਦਾਸ ਨੇ ਵੈਸੇ ਪੁੱਛ ਲਿਆ, ਮੈਂ ਕਿਹਾ ਜੀ ਕਿੱਥੇ ਹੁੰਦੇ ਹੋ? ਬਸ ਇੱਥੋਂ ਸ਼ੁਰੂ ਹੋਈ ਗੱਲ। ਸਾਧ ਸੰਗਤ ਜੋ ਜੋ ਉਹਨੇ ਦਾਸ ਨੂੰ ਦੱਸਿਆ, ਕਹਿੰਦੇ ਮੇਰੇ ਬਾਜਾਂ ਵਾਲੇ ਆਹ ਸੇਵਾ ਲੈ ਰਹੇ ਨੇ, ਮੇਰੇ ਬਾਜਾਂ ਵਾਲੇ ਆਹ ਸੇਵਾ ਲੈ ਰਹੇ। ਉਹਨੇ ਜੋ ਜੋ ਦੱਸਿਆ ਸਾਧ ਸੰਗਤ, ਬਾ ਕਮਾਲ ਚੀਜ਼, ਪਤਾ ਨਹੀਂ ਕਿੰਨੀਆਂ ਸੇਵਾਵਾਂ ਦੇ ਚ ਉਹਨੇ ਤਨ ਪੀੜਿਆ ਹੋਇਆ ਸੀ। ਦਾਸ ਗੱਲ ਸੰਖੇਪ ਕਰ ਰਿਹਾ, ਮੈਂ ਜਿਸ ਪੁਆਇੰਟ ਤੇ ਆਉਣਾ ਚਾਹੁੰਦਾ। ਅੰਮ੍ਰਿਤ ਵੇਲੇ 2:30 ਵਜੇ ਦਾ ਭਜਨ, ਉਹ ਕਹਿੰਦਾ ਮੈਂ ਨਹੀਂ ਵੇਖਦਾ ਟ੍ਰੇਨ ਹੈ, ਮੈਂ ਨਹੀਂ ਵੇਖਦਾ ਸਟੇਸ਼ਨ ਹੈ, ਮੈਂ ਨਹੀਂ ਵੇਖਦਾ ਏਅਰਪੋਰਟ ਹੈ, ਮੈਂ ਨਹੀਂ ਵੇਖਦਾ ਘਰ ਹੈ। 2:30 ਵਜੇ ਉੱਥੇ ਇਬਾਦਤ ਸ਼ੁਰੂ। ਮੈਂ ਕਿਹਾ ਵੀ ਇੱਕਦਮ ਇਹ ਤਬਦੀਲੀ ਆਈ ਕਿ ਬਚਪਨ ਤੋਂ ਹੀ ਏਦਾਂ ਹੀ? ਧਿਆਨ ਦੇਣ, ਮੈਂ ਕਿਹਾ ਇੱਕਦਮ ਤਬਦੀਲੀ ਆਈ ਕਿ ਬਚਪਨ ਤੋਂ ਹੀ ਏਦਾਂ ਹੀ? ਕਹਿੰਦਾ ਜਵਾਨੀ ਤੱਕ ਮੈਨੂੰ ਇਸ ਪੱਖ ਦੀ ਕੋਈ ਨੌਲੇਜ ਨਹੀਂ ਸੀ। ਮੈਂ ਉਦੋਂ ਵੀ ਜਵਾਨ ਸੀ, ਚੰਗਾ ਤਗੜਾ ਸੀ, ਪਰ ਕਹਿੰਦੇ ਅੱਲੜ ਉਮਰ ਤੱਕ ਮੈਨੂੰ ਕੋਈ, ਮੈਂ ਆਪਣੀ ਮੌਜ ਮਸਤੀ 'ਚ ਆਪਣੇ ਦੁਨੀਆਵੀ ਚੀਜ਼ਾਂ ਮਸਤੀ ਕਰਨੀ, ਮੌਜ ਕਰਨੀ ਮੈਂ ਫਿਰ। ਕਹਿੰਦੇ ਇੱਕ ਦਿਨ ਬੜੀ ਨੇੜੇ ਤੋਂ ਮੌਤ ਨੂੰ ਵੇਖਿਆ, ਆਖੋ ਸਤਨਾਮ, ਬੜੀ ਨੇੜੇ ਤੋਂ ਮੌਤ ਨੂੰ ਵੇਖਿਆ। ਕਹਿੰਦੇ ਮੇਰਾ ਐਕਸੀਡੈਂਟ ਹੋਣ ਲੱਗਾ ਸੀ, ਅਸੀਂ 4-5 ਸਰੀਰ ਬੈਠੇ ਸੀ ਗੱਡੀ 'ਚ, ਸਾਨੂੰ ਪਤਾ ਲੱਗ ਗਿਆ ਬਈ ਗਏ ਅਸੀਂ ਗਏ। ਕੋਈ ਇਸ ਤਰ੍ਹਾਂ ਦਾ ਹਾਦਸਾ ਆ ਜਾਂਦਾ, ਇੱਕਦਮ ਤੁਹਾਨੂੰ ਪਤਾ ਲੱਗਦਾ ਬਈ ਗਏ, ਪਰ ਬਸ ਸੋਚਦੇ ਹੁੰਦੇ ਗਏ ਤੇ ਠਾ ਕਰਦਾ ਜਾ ਕੇ ਕੰਮ ਹੋ ਜਾਂਦਾ। ਕਹਿੰਦੇ ਗਏ, ਉਸੇ ਵੇਲੇ ਕਹਿੰਦੇ ਮੈਂ ਉੱਚੀ ਕੂਕ ਮਾਰੀ, ਬਾਜਾਂ ਵਾਲੇ ਰੱਖ ਲਓ, ਬਾਜਾਂ ਵਾਲਿਆ ਰੱਖ ਲਓ, ਬਾਜਾਂ ਵਾਲੇ ਰੱਖ ਲਓ। ਕਹਿੰਦੇ ਪਤਾ ਨਹੀਂ ਕੀ ਹੋਇਆ ਜੀ, ਸਾਡੇ ਡਰਾਈਵਰ ਨੇ ਸਟੇਅਰਿੰਗ ਇੱਦਾਂ ਕੀਤਾ ਉੱਦਾਂ, ਕਹਿੰਦਾ ਕਿਸੇ ਤਰੀਕੇ ਨਾਲ ਜਾਨ ਬਚ ਗਈ ਸੀ। ਕਹਿੰਦੇ ਅਸੰਭਵ ਸੀ, ਜਿੰਨੇ ਅਸੀਂ ਬੰਦੇ ਬੈਠੇ ਸਾਂ ਅਸੰਭਵ ਸੀ ਬਚ ਪਾਣਾ, ਔਰ ਸਭ ਨੇ ਸੋਚ ਲਿਆ ਸੀ ਗਏ ਹੁਣ ਤਾਂ ਖਤਮ। ਕਹਿੰਦੇ ਮੈਂ ਇੱਕਦਮ ਮੇਰੇ ਮੂੰਹ ਇੱਕੋ ਚੀਜ਼ ਨਿਕਲੀ, ਬਾਜਾਂ ਵਾਲੇ ਰੱਖ ਲਓ, ਬਾਜਾਂ ਵਾਲੇ ਰੱਖ ਲਓ। ਕਹਿੰਦੇ ਬਸ ਜਦੋਂ ਉਹ ਹਾਦਸੇ ਤੋਂ ਨਿਕਲੇ, ਇੱਕਦਮ ਗੱਡੀ ਰੋਕੀ, ਕਹਿੰਦੇ ਪਸੀਨੋ ਪਸੀਨ ਸਾਰੇ ਫਟਾਫਟ ਬਾਹਰ ਉਤਰੇ, ਕੋਈ ਇੱਧਰ ਕੋਈ ਉੱਧਰ ਕੋਈ ਉੱਧਰ, ਉੱਚੀ ਉੱਚੀ ਸਾਹ, ਦਿਲ ਦੀਆਂ ਧੜਕਣਾਂ ਵਧੀਆਂ ਹੋਈਆਂ, ਹਿੱਲੇ ਪਏ ਸਾਰੇ, ਪਸੀਨੋ ਪਸੀਨ ਹੋਏ ਪਏ, ਸਾਹ ਉੱਪਰਲਾ ਉੱਪਰ, ਥੱਲੇ ਥੱਲੇ ਦਿਲ ਧੜਕ ਧੜਕ ਕਰਦਾ। ਮੌਤ ਤੋਂ ਬਾਅਦ ਕਹਿੰਦੇ ਸਾਹਮਣੇ ਮੌਤ ਨੂੰ ਮੈਂ ਨੱਚਦਾ ਵੇਖਿਆ ਸੀ। ਕਹਿੰਦੇ ਬਸ ਉਹ ਦਿਨ ਸੀ, ਆਖੋ ਸਤਨਾਮ, ਉਹ ਦਿਨ ਸੀ ਮੇਰੇ ਪਲਟੇ ਦਾ। ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਪ੍ਰਣ ਲੈ ਲਿਆ, ਅੱਜ ਮੈਂ ਮਰ ਗਿਆ ਸੀ, ਅੱਜ ਮੈਨੂੰ ਮੇਰੇ ਬਾਜਾਂ ਵਾਲੇ ਨੇ ਰੱਖਿਆ ਹੈ। ਆਖੋ ਸਤਨਾਮ, ਸੁਣਿਓ। ਕਹਿੰਦੇ ਅੱਜ ਮੈਂ ਮਰ ਗਿਆ ਸੀ, ਅੱਜ ਮੈਨੂੰ ਬਾਜਾਂ ਵਾਲੇ ਨੇ ਰੱਖਿਆ, ਅੱਜ ਤੋਂ ਬਾਅਦ ਇਹ ਜਿੰਦ, ਇਹ ਸਵਾਸ, ਇਹ ਜਨਮ ਬਾਜਾਂ ਵਾਲੇ ਦੇ ਲੇਖੇ। ਆਖੋ ਸਤਨਾਮ, ਬਾਜਾਂ ਵਾਲੇ। ਮੇਰੇ ਬਾਜਾਂ ਵਾਲੇ ਦੀ ਹੁਣ ਦੇਣ ਹੈ, ਹੁਣ ਜਿੰਨੀ ਜ਼ਿੰਦਗੀ ਮੈਂ ਜੀਵਾਂਗਾ ਇਹ ਬਾਜਾਂ ਵਾਲੇ ਦੀ ਕਰਜ਼ਮਈ ਜ਼ਿੰਦਗੀ ਹੈ, ਬਾਜਾਂ ਵਾਲੇ ਦੀ ਕਰਜ਼ਮਈ। ਹੁਣ ਮਰਦਾ ਮਰ ਜਾਵਾਂਗਾ, ਬਾਜਾਂ ਵਾਲੇ ਨੂੰ ਕਮਾ ਕੇ ਜਾਵਾਂਗਾ। ਕੋ ਸਤਨਾਮ ਰੱਖਿਆ ਕਰੋ ਗੁਸਾਈ। ਹਾਦਸੇ ਹੋਏ ਹੋਣਗੇ, ਕਈ ਵਾਰੀ, ਇੱਕ ਵਾਰੀ ਨਹੀਂ ਕਈ ਵਾਰ, ਜਦੋਂ ਮਰਦੇ ਮਰਦੇ ਬਚੇ ਹੋਵੋਗੇ। ਪਰ ਉਸ ਦਿਨ ਤੋਂ ਬਾਅਦ ਕੀ ਸਾਡੀ ਜ਼ਿੰਦਗੀ ਬਾਜਾਂ ਵਾਲੇ ਜੋਗੀ ਹੋਈ? ਉਸ ਦਿਨ ਤੋਂ ਬਾਅਦ ਕੀ ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਨਾਮ ਆਇਆ, ਭਜਨ ਆਇਆ, ਸਿਮਰਨ ਆਇਆ, ਅੰਮ੍ਰਿਤ ਵੇਲਾ ਆਇਆ, ਸੇਵਾ ਪਰਉਪਕਾਰ ਦੇ ਕੰਮ ਆਏ? ਨਹੀਂ ਆਏ ਤੇ ਫਿਰ ਅਕਿਰਤ ਭਾਣ ਹਾਂ ਅਸੀਂ। ਆਖੋ ਸਤਨਾਮ, ਅਕਿਰਤ ਭਾਣ। ਗੱਲ ਇੱਥੇ ਲਿਆਣੀ ਆ, ਮੈਂ ਨਾਮ ਤੇਰਾ
ਰੱਖਿਆ ਕਰੋ ਸਾਈ।
ਰਾਤ ਹਾਰੇ ਰਾਤ
ਕ੍ਰਿਸ਼ਨ ਜੀ ਦੇ ਵੇਲੇ ਉਹਨਾਂ ਦਾ ਮਿੱਤਰ ਸੀ ਉਦਵ, ਬੜੀ ਨੇੜਤਾ ਸੀ ਉਦਵ ਦੀ। ਕ੍ਰਿਸ਼ਨ ਜੀ ਦੇ ਬੜਾ ਤਗੜਾ ਭਗਤ ਸੀ, ਬੜੀ ਸ਼ਰਧਾ ਰੱਖਦਾ ਸੀ, ਬਹੁਤ ਜ਼ਿਆਦਾ ਪ੍ਰੇਮ ਕਰਦਾ ਸੀ। ਜਦੋਂ ਕ੍ਰਿਸ਼ਨ ਜੀ ਦੇ ਜਾਣ ਦਾ ਸਮਾਂ ਹੋਇਆ ਨਾ, ਤੇ ਉਦਵ ਨੂੰ ਬੁਲਾ ਕੇ ਕਹਿਣ ਲੱਗੇ, ਕਹਿੰਦੇ ਮੇਰੇ ਮਿੱਤਰ, ਇਹ ਮੇਰੇ ਪ੍ਰੀਏ, ਮੇਰਾ ਮਨ ਕਰਦਾ ਮੈਂ ਤੈਨੂੰ ਕੁਝ ਦਿਆਂ, ਮੰਗ, ਦੱਸ ਕੀ ਚਾਹੀਦੇ। ਉਦਵ ਨੇ ਕਿਹਾ, ਕਹਿੰਦੇ ਕ੍ਰਿਸ਼ਨ ਜੀ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਰੱਜ ਹੈ, ਬੜੀ ਕਿਰਪਾ ਹੈ ਤੁਹਾਡੀ, ਬੜੀ ਬਖਸ਼ਿਸ਼ ਹੈ। ਕਹਿੰਦੇ ਨਹੀਂ, ਮੰਗ, ਕੁਛ ਤਾਂ ਹੋਏਗਾ ਤੇਰੇ ਮਨ ਦੇ ਵਿੱਚ, ਕੁਛ ਤਾਂ ਹੋਏਗਾ। ਕਹਿੰਦੇ ਜੇ ਸੱਚ ਪੁੱਛਦੇ ਹੋ, ਇੱਕ ਤੋਂ ਸਵਾਲ ਮੇਰੇ ਅੰਦਰ ਮੈਨੂੰ ਤੰਗ ਕਰਦੇ, ਉਹ ਸਵਾਲਾਂ ਦਾ ਜਵਾਬ ਕਿਧਰੇ ਮਿਲ ਜਾਵੇ, ਮੇਰਾ ਅੰਦਰਲਾ ਠੰਡਾ ਹੋ ਜਾਵੇ। ਪਰ ਕਹਿੰਦੇ ਮੈਨੂੰ ਕਦੇ ਤੁਹਾਡੇ ਕੋਲ ਪੁੱਛਣ ਦੀ ਹਿੰਮਤ ਨਹੀਂ ਪਈ। ਕਹਿੰਦੇ ਉਦਵ, ਕਮਾਲ ਕਰਦਾ ਤੂੰ, ਮੇਰਾ ਏਡਾ ਨੇੜੇ ਹੈ, ਪੁੱਛ। ਕਹਿੰਦੇ ਸਵਾਲ ਥੋੜੇ ਏਦਾਂ ਦੇ ਨੇ, ਕਹਿੰਦੇ ਜਿੱਦਾਂ ਦੇ ਵੀ ਹੋਣ। ਕਹਿੰਦੇ ਉਦਵ, ਮਹਾਭਾਰਤ ਦੀ ਜੰਗ ਦੇ ਵਿੱਚ ਅਰਜਨ ਦੇ ਨਾਲ ਜਿਹੜੀ ਗੁਫ਼ਤਗੂ ਹੋਈ ਸੀ, ਉਹ ਸੀ ਭਾਗਵਤ ਗੀਤਾ। ਆ ਤੇਰੇ ਸਵਾਲਾਂ ਦੇ ਜਿਹੜੇ ਹੁਣ ਮੈਂ ਜਵਾਬ ਦਿਆਂਗਾ, ਇਹ ਉਦਵ ਗੀਤਾ ਕਵਾਏਗੀ। ਆਖੋ ਸਤਨਾਮ, ਉਦਵ ਗੀਤਾ, ਕੁਛ ਨਿਸੰਕੋਚ ਹੋ ਕੇ ਕੁਛ। ਕਹਿੰਦੇ ਠੀਕ ਹੈ, ਜੇ ਆਪ ਜੀ ਆਗਿਆ ਦਿੰਦੇ ਹੋ, ਜੇ ਆਪ ਜੀ ਆਗਿਆ ਦਿੰਦੇ ਹੋ ਤੇ ਮੈਂ ਪੁੱਛ ਲਈ। ਕਹਿੰਦੇ ਮੈਨੂੰ ਦੱਸੋ, ਸੱਚਾ ਮਿੱਤਰ ਕੌਣ, ਸੱਚਾ ਮਿੱਤਰ ਕੌਣ? ਕ੍ਰਿਸ਼ਨ ਜੀ ਮੁਸਕੁਰਾ ਕੇ ਕਹਿਣ ਲੱਗੇ, ਕਹਿੰਦੇ ਉਦਵ, ਜੋ ਬਿਨਾਂ ਬੁਲਾਏ ਮੁਸੀਬਤ ਦੇ ਵਿੱਚ ਆ ਕੇ ਖੜਾ ਹੋ ਜਾਵੇ, ਜੋ ਬਿਨਾਂ ਬੁਲਾਏ ਮੁਸੀਬਤ ਦੇ ਵਿੱਚ ਆ ਕੇ ਖੜਾ ਹੋ ਜਾਵੇ, ਉਹ ਹੈ ਸੱਚਾ ਮਿੱਤਰ। ਕਹਿੰਦੇ ਜੀ ਬਿਲਕੁਲ ਠੀਕ ਹੈ। ਕਹਿੰਦੇ ਫਿਰ ਮੈਨੂੰ ਇੱਕ ਗੱਲ ਦੱਸੋ, ਮੈਂ ਦੂਸਰਾ ਸਵਾਲ ਪੁੱਛਣ ਲੱਗਾ। ਕਹਿੰਦੇ ਜਿਹੜਾ ਸਮਾਂ ਲੰਘ ਰਿਹਾ ਔਰ ਜਿਹੜਾ ਸਮਾਂ ਆਉਣ ਵਾਲਾ, ਹਰ ਸਮੇਂ ਤੋਂ ਤੁਸੀਂ ਵਾਕਫ, ਸਾਰੇ ਸਮੇਂ ਤੁਸੀਂ ਜਾਣਦੇ, ਤੁਸੀਂ ਪਾਂਡਵਾਂ ਦੇ ਬੜੇ ਪਰਮ ਮਿੱਤਰ ਸੀ, ਬੜੇ ਪਰਮ ਮਿੱਤਰ, ਔਰ ਹਰ ਸਮਾਂ ਤੁਹਾਡੇ ਤੋਂ ਵਾਕਫ ਹੈ, ਕੀ ਹੋਣ ਵਾਲਾ ਇਹ ਵੀ ਤੁਹਾਨੂੰ ਪਤਾ। ਤੇ ਕਹਿੰਦੇ ਕ੍ਰਿਸ਼ਨ ਜੀ ਇੱਕ ਗੱਲ ਦੱਸੋ ਮੈਨੂੰ। ਕਹਿੰਦੇ ਜਦੋਂ ਜੂਆ ਖੇਡਿਆ ਜਾ ਰਿਹਾ ਸੀ, ਤੁਸੀਂ ਉਹ ਸਮਾਂ ਕਿਉਂ ਨਹੀਂ ਸਮਝਿਆ? ਇਹ ਬੋਲਦਿਆਂ ਬੋਲਦਿਆਂ ਉਹਦੀਆਂ ਅੱਖਾਂ ਭਰ ਗਈਆਂ ਉਦਵ ਦੀਆਂ। ਕ੍ਰਿਸ਼ਨ ਜੀ ਮੁਸਕੁਰਾ ਰਹੇ ਨੇ, ਚੁੱਪ ਸੁਣਦੇ ਪਏ ਨੇ। ਉਹਨੇ ਬੋਲਣਾ ਸ਼ੁਰੂ ਕੀਤਾ, ਮਨ ਦੀ ਵੇਦਨ ਸੀ ਸਾਧ ਸੰਗਤ, ਉਹਨੇ ਸਾਰੀਆਂ ਗੱਲਾਂ ਕੱਢਤੀਆਂ। ਕਹਿੰਦੇ ਤੁਸੀਂ ਚਾਹੁੰਦੇ, ਤੁਸੀਂ ਚਾਹੁੰਦੇ ਯੁਧਿਸ਼ਠਰ ਨੂੰ ਜੂਆ ਖੇਡਣ ਤੋਂ ਰੋਕ ਸਕਦੇ ਸੀ, ਚਲੋ ਠੀਕ ਹੈ, ਤੁਸੀਂ ਨਹੀਂ ਰੋਕੇ। ਕਹਿੰਦੇ ਤੁਸੀਂ ਉਦੋਂ ਵੀ ਵਿੱਚ ਆ ਸਕਦੇ ਸੀ ਜਦੋਂ ਉਹਨੇ ਸਭ ਕੁਝ ਆਪਣਾ ਰਾਜ ਪਾਗ ਹਾਰ ਦਿੱਤਾ, ਸਭ ਕੁਝ ਹਾਰ ਦਿੱਤਾ, ਕਹਿੰਦੇ ਉਦੋਂ ਵੀ ਰੋਕ ਸਕਦੇ ਸੀ, ਤੁਸੀਂ ਨਹੀਂ ਰੋਕਿਆ। ਕਹਿੰਦੇ ਚਲੋ ਠੀਕ ਹੈ, ਨਹੀਂ ਰੋਕਿਆ। ਕਹਿੰਦੇ ਉਦੋਂ ਕਿਉਂ ਨਹੀਂ ਆਏ ਜਦੋਂ ਉਹਨੇ ਯੁਧਿਸ਼ਠਰ ਨੇ ਇੱਕ ਇੱਕ ਪਾਂਡਵ ਨੂੰ ਜੂਏ ਤੇ ਦਾਅ ਤੇ ਲਾਉਣਾ ਸ਼ੁਰੂ ਕਰ ਦਿੱਤਾ, ਉਦੋਂ ਤਾਂ ਆ ਸਕਦੇ ਸੀ, ਉਦੋਂ ਕਿਉਂ ਨਹੀਂ ਬੋਲੇ ਤੁਸੀਂ? ਤੁਸੀਂ ਐਡੇ ਪੱਕੇ ਮਿੱਤਰ ਸੀ, ਉਹਨਾਂ ਨੂੰ ਐਡਾ ਭਰੋਸਾ ਸੀ ਤੁਹਾਡੇ, ਕਿਉਂ ਨਹੀਂ ਆਏ? ਕਹਿੰਦੇ ਠੀਕ ਹੈ, ਪਾਂਡਵ ਵੀ ਉਹਨੇ ਹਾਰ ਦਿੱਤੇ, ਸਾਰੇ ਪੰਜੇ ਪਾਂਡਵ ਹੁਣ ਜੂਏ ਦੇ ਹਾਰ ਦਿੱਤੇ। ਕਹਿੰਦੇ ਉਦੋਂ ਕਿਉਂ ਨਹੀਂ ਬੋਲੇ ਜਦੋਂ ਦੁਰਯੋਧਨ ਨੇ ਕੋਚੀ ਮੱਤ ਰੱਖ ਕੇ ਯੁਧਿਸ਼ਠਰ ਦੇ ਅੱਗੇ ਇਹ ਪ੍ਰਸਤਾਵ ਰੱਖਿਆ ਸੀ ਕਿ ਜੇ ਤੂੰ ਦ੍ਰੋਪਦੀ ਜੂਏ ਤੇ ਲਾਨਾ, ਜੇ ਤੂੰ ਜਿੱਤ ਗਿਆ ਤੇ ਜੋ ਕੁਝ ਤੂੰ ਹਾਰਿਆ ਉਹ ਤੇਰਾ, ਤੇ ਜੇ ਹਾਰ ਗਿਆ ਤੇ ਦ੍ਰੋਪਦੀ ਵੀ ਗਈ, ਆਪੋ ਸੱਤ ਨਾ। ਉਹ ਸਾਰੀਆਂ ਚੀਜ਼ਾਂ ਦੇ ਬਦਲੇ ਦ੍ਰੋਪਦੀ ਨੂੰ ਜੂਏ ਦੇ ਵਿੱਚ ਲਾਉਣ ਦੀ ਜਦੋਂ ਗੱਲ ਕਰ ਰਹੇ ਸੀ, ਤੁਸੀਂ ਉਦੋਂ ਕਿਉਂ ਨਹੀਂ ਬੋਲੇ?
ਕਿਉਂ ਨਹੀਂ ਹੁੰਦੇ? ਕਹਿੰਦੇ ਦਾਅਵੇ ਕਰਦੇ ਹੋ ਤੁਸੀਂ, ਤੁਸੀਂ ਦਾਅਵੇ ਕਰਦੇ ਹੋ ਉਦਵ ਦਾ, ਦੇਖੋ ਮਨ ਦੀ ਵੇਦਨ ਸੀ ਉਹ ਬੋਲ ਪਏ। ਕਹਿੰਦੇ ਤੁਸੀਂ ਦਾਅਵੇ ਕਰਦੇ ਹੋ ਮੈਂ ਦ੍ਰੋਪਦੀ ਦੀ ਲਾਜ ਬਚਾਈ, ਕਹਿੰਦੇ ਵਾਲਾਂ ਤੋਂ ਘਸੀਟ ਕੇ ਲਿਆਂਦਾ ਗਿਆ, ਉੱਥੇ ਨਿਰਵਸਤਰ ਲਈ ਹੱਥ ਪਾਏ ਗਏ, ਕਹਿੰਦੇ ਉਸ ਤੋਂ ਬਾਅਦ ਬਚਾਇਆ ਤਾਂ ਕੀ ਬਚਾਇਆ, ਇੰਨਾ ਕੁਝ ਹੋਣ ਦੇ ਬਾਅਦ ਕਹਿੰਦੇ ਕਿਹੜੀ ਬੀਬੀ ਦੀ ਇੱਜ਼ਤ ਰਹਿ ਗਈ। ਉਹ ਉਦਵ ਆਪਣੇ ਮਨ ਦੇ ਸਾਰੇ ਸ਼ੰਕੇ ਕੱਢਦਾ ਗਿਆ। ਔਰ ਕਿਤੇ ਨਾ ਕਿਤੇ ਸਤਸੰਗ ਇਹ ਸ਼ੰਕੇ ਨਾ, ਜਿਹਨੇ ਵੀ ਮਹਾਂਭਾਰਤ ਪੜ੍ਹੀ ਸੁਣੀ ਇਹ ਸ਼ੰਕੇ ਉਹਦੇ ਬਣੇ ਨੇ ਬਣੇ। ਇਹ ਸਾਰਿਆਂ ਵੱਲੋਂ ਸਮਝ ਲਓ ਉਦਵ ਇੱਕ ਸਵਾਲ, ਕਮਾਲ ਦੇ ਜਵਾਬ ਸ਼੍ਰੀ ਕ੍ਰਿਸ਼ਨ ਜੀ ਨੇ ਦਿੱਤੇ। ਕਹਿੰਦੇ ਜਦੋਂ ਵਾਲਾ ਤੋਂ ਘਸੀਟ ਕੇ ਲਿਆਂਦਾ ਗਿਆ, ਨਿਰਵਸਤਰ ਲਈ ਹੱਥ ਪਾਇਆ ਗਿਆ ਨਗਨ ਕਰਨ ਵਾਸਤੇ, ਕਹਿੰਦੇ ਠੀਕ ਹੈ ਉਦੋਂ ਤੁਸੀਂ ਬਚਾਇਆ, ਕਹਿੰਦੇ ਇੰਨਾ ਕੁਝ ਇੱਕ ਇਸਤਰੀ ਦੇ ਨਾਲ ਹੋ ਜਾਏ ਉਹਦੀ ਕੀ ਇੱਜ਼ਤ ਰਹਿ ਗਈ, ਉਹਦੀ ਕੀ ਇੱਜ਼ਤ ਰਹਿ ਗਈ। ਕਹਿੰਦੇ ਤੁਸੀਂ ਕਿਉਂ ਨਹੀਂ ਬੋਲੇ, ਤੁਸੀਂ ਚਾਹੁੰਦੇ ਉਹ ਜੂਆ ਖੇਡ ਰੁਕਵਾ ਸਕਦੇ ਸੀ, ਤੁਸੀਂ ਚਾਹੁੰਦੇ ਹਰ ਚੀਜ਼ ਕਰ ਸਕਦੇ ਸੀ, ਕਿਉਂ ਨਹੀਂ ਬੋਲੇ? ਤੁਸੀਂ ਹੁਣੇ ਸੱਚੇ ਮਿੱਤਰ ਦੀ ਪਰਿਭਾਸ਼ਾ ਦੱਸੀ ਹੈ ਕਿ ਬਿਨਾਂ ਬੁਲਾਇਆ ਕੋਈ ਦੁੱਖ ਦਰਦ ਦੇ ਵਿੱਚ ਖੜਾ ਹੋ ਜਾਵੇ, ਔਖੇ ਵੇਲੇ ਖੜਾ ਉਹ ਸੱਚਾ ਮਿੱਤਰ। ਕਹਿੰਦੇ ਤੁਸੀਂ ਇਹ ਧਰਮ ਕਿਉਂ ਨਹੀਂ ਨਿਭਾਇਆ? ਕ੍ਰਿਸ਼ਨ ਜੀ ਮੁਸਕੁਰਾ ਕੇ ਕਹਿਣ ਲੱਗੇ, ਕਹਿੰਦੇ ਉਦਵ ਵਿਵੇਕ ਬਹੁਤ ਵੱਡੀ ਚੀਜ਼ ਹੈ। ਉਦੋਂ ਬੜੇ ਹੈਰਾਨ, ਉਦੋਂ ਬੜੀ ਹੈਰਾਨੀ ਦੇ ਨਾਲ ਸੁਣ ਰਹੇ ਕ੍ਰਿਸ਼ਨ ਜੀ ਜਵਾਬ ਦੇ ਰਹੇ, ਕਹਿੰਦੇ ਉਦਵ ਵਿਵੇਕ ਜਿਹੜੀ ਹੈ, ਵਿਵੇਕ ਹੋਸ਼ ਜਿਹਨੂੰ ਅਸੀਂ ਕਹਿੰਦੇ, ਕਹਿੰਦੇ ਇਹ ਇੱਕ ਬੜੀ ਵੱਡੀ ਚੀਜ਼ ਹੈ। ਕਹਿੰਦੇ ਜੋ ਦੁਰਯੋਧਨ ਕੋਲ ਸੀ ਤੇ ਯੁਧਿਸ਼ਠਰ ਕੋਲ ਨਹੀਂ ਸੀ। ਦੁਰਯੋਧਨ ਕੋਲ ਸੀ, ਵਿਵੇਕ ਸੀ, ਯੁਧਿਸ਼ਠਰ ਕੋਲ ਨਹੀਂ ਸੀ। ਕਹਿੰਦੇ ਜੀ ਮੈਂ ਸਮਝਿਆ ਨਹੀਂ, ਉਦੋਂ ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦੇ ਦੁਰਯੋਧਨ ਜਿਹੜਾ ਸੀ ਉਹਦੇ ਕੋਲ ਮਾਇਆ ਬੜੀ ਸੀ, ਪਰ ਚੋਪੜ ਉਹਨੂੰ ਨਹੀਂ ਆਉਂਦਾ ਸੀ ਖੇਡਣ, ਉਹ ਚੋਪੜ ਖੇਡਣ ਦੇ ਵਿੱਚ ਨਿਲ ਸੀ। ਉਹਦੇ ਕੋਲ ਮਾਇਆ ਬੜੀ ਸੀ ਜੂਆ ਖੇਡਣ ਲਈ, ਕਹਿੰਦੇ ਉਹਨੇ ਇੱਕ ਵਿਵੇਕ ਨਾਲ ਕੰਮ ਲਿਆ, ਵਿਵੇਕ ਨਾਲ ਹੋਸ਼ ਨਾਲ ਕੰਮ ਲਿਆ ਕਿ ਆਪਣੀ ਥਾਂ ਤੇ ਚੋਪੜ ਦੇ ਜਿਹੜਾ ਬਹੁਤ ਐਕਸਪਰਟ ਸੀ ਮਾਮਾ ਸ਼ਕਨੀ ਉਹਨੂੰ ਆਪਣੇ ਵੱਲੋਂ ਖੇਡਣ ਦੀ ਹਿਦਾਇਤ ਦਿੱਤੀ। ਇਹ ਸੀ ਵਿਵੇਕ, ਉਹਦਾ ਇਹ ਸੀ ਵਿਵੇਕ। ਕਹਿੰਦੇ ਇਹ ਵਿਵੇਕ ਯੁਧਿਸ਼ਠਰ ਕੋਲ ਨਹੀਂ ਸੀ, ਉਹਨੇ ਆਪਣੇ ਆਪ ਤੇ ਭਰੋਸਾ ਰੱਖਿਆ। ਕਹਿੰਦੇ ਉਦਵ ਜੇ ਦੁਰਯੋਧਨ ਮਾਮਾ ਸ਼ਕੁਨੀ ਨੂੰ ਆਪਣੇ ਵਿਵੇਕ ਦੇ ਰਾਹੀਂ ਆਪਣੀ ਥਾਂ ਤੇ ਖਿਡਾ ਸਕਦਾ ਸੀ, ਇਹ ਵਿਵੇਕ ਅਗਰ ਯੁਧਿਸ਼ਠਰ ਉਸ ਵੇਲੇ ਵਿਵੇਕ ਵਰਤ ਲੈਂਦਾ ਕਿ ਠੀਕ ਹੈ ਜੇ ਤੇਰੀ ਥਾਂ ਤੇ ਮਾਮਾ ਸ਼ਕੁਨੀ ਖੇਡੇਗਾ ਤੇ ਮੇਰੀ ਥਾਂ ਤੇ ਸ਼੍ਰੀ ਕ੍ਰਿਸ਼ਨ ਜੀ ਖੇਡਣਗੇ, ਆਖੋ ਸਤਨਾਮ। ਤੇ ਸੱਚ ਦੱਸ ਜੇ ਮੈਂ ਤੇ ਸ਼ਕੁਨੀ ਆਪਣੇ ਸਾਹਮਣੇ ਹੁੰਦੇ ਤੇ ਖੇਡ ਦਾ ਰੁੱਖ ਕੀ ਹੋਣਾ ਸੀ, ਆਖੋ ਸਤਨਾਮ। ਤੇ ਤੂੰ ਦੱਸ, ਉਹ ਚੁੱਪ, ਉਦਵ ਚੁੱਪ, ਕਿਉਂਕਿ ਉਦਵ ਦੀਆਂ ਅੱਖਾਂ ਭਰੀਆਂ ਹੋਈਆਂ ਸਨ, ਛਲਕ ਰਹੀਆਂ ਸਨ, ਉਹਦੇ ਸਵਾਲ ਇੰਨੇ ਗੰਭੀਰਤਾ ਵਾਲੇ ਸੀ। ਕਹਿੰਦੇ ਫਿਰ ਮੈਨੂੰ ਉਹਨੇ ਨਹੀਂ ਬੁਲਾਇਆ, ਚਲੋ ਛੱਡ ਇਹਨੂੰ ਤੂੰ, ਉਦਵ ਯੁਧਿਸ਼ਠਰ ਨੇ ਮੈਨੂੰ ਨਹੀਂ ਬੁਲਾਇਆ, ਇਹ ਵਿਵੇਕ ਉਹਨੇ ਨਹੀਂ ਵਰਤਿਆ। ਕਹਿੰਦੇ ਪਰ ਉਹਨੇ ਇੱਕ ਹੋਰ ਮਾੜਾ ਕੰਮ ਕਰ ਦਿੱਤਾ ਕਿ ਉਹਨੇ ਮੈਨੂੰ ਪ੍ਰਾਰਥਨਾ ਕਰ ਕਰਕੇ, ਕਹਿੰਦੇ ਮੈਂ ਤਾਂ ਬਾਹਰ ਹੀ ਖੜਾ ਸੀ, ਕਹਿੰਦੇ ਉਹਨੇ ਮੈਨੂੰ ਪ੍ਰਾਰਥਨਾ ਕਰ ਕਰਕੇ ਉੱਥੇ ਹੀ ਰੋਕ ਦਿੱਤਾ। ਤੋ ਸਤਨਾਮ, ਪ੍ਰਾਰਥਨਾ ਕਰ ਕਰਕੇ ਮੈਨੂੰ ਰੋਕ ਦਿੱਤਾ, ਮੈਨੂੰ ਨਹੀਂ ਆਣ ਦਿੱਤਾ, ਕਿਉਂਕਿ ਉਹ ਨਹੀਂ ਚਾਹੁੰਦਾ ਸੀ ਆਹ ਬਦਕਿਸਮਤੀ ਕਰਕੇ ਜਿਸ ਕਰਕੇ ਇਹ ਖੇਡ ਖੇਡ ਰਿਹਾ, ਉਹ ਨਹੀਂ ਚਾਹੁੰਦਾ ਸੀ ਕਿ ਮੈਨੂੰ ਪਤਾ ਲੱਗੇ। ਉਹ ਨਹੀਂ ਚਾਹੁੰਦਾ ਸੀ, ਉਹ ਸੋਚਦਾ ਸੀ ਵੀ ਕ੍ਰਿਸ਼ਨ ਜੀ ਨੂੰ ਆਹ ਮੇਰੀ ਬਦਕਿਸਮਤੀ ਕਰਕੇ ਮੈਂ ਖੇਡ ਖੇਡ ਰਿਹਾ, ਇਹ ਕ੍ਰਿਸ਼ਨ ਜੀ ਨੂੰ ਨਾ ਪਤਾ ਲੱਗੇ, ਇਹ ਪੜਦਾ ਬਣਿਆ ਰਵੇ। ਕਹਿੰਦੇ ਉਹ ਮੂਰਖ ਨੇ ਕੀ ਕੀਤਾ, ਮੈਨੂੰ ਪ੍ਰਾਰਥਨਾ ਕਰ ਕਰਕੇ ਅਰਦਾਸ ਕਰਕੇ ਤੁਸੀਂ ਨਾ ਆਓ, ਤੁਸੀਂ ਨਾ। ਕਹਿੰਦੇ ਮੈਂ ਕੀ ਕਰਦਾ, ਮੈਂ ਰੁਕ ਗਿਆ। ਕਹਿੰਦੇ ਫਿਰ ਸੁਣ, ਉਹ ਚਾਹੁੰਦਾ ਜਦੋਂ ਪਾਂਡਵ ਹਾਰ ਰਹੇ ਸਨ, ਇੱਕ ਇੱਕ ਪਾਂਡਵ ਭੀਮ ਦਾਓ ਤੇ ਲੱਗਿਆ, ਅਰਜੁਨ ਦਾਓ ਤੇ ਲੱਗਿਆ, ਨਕਲ ਦਾਓ ਤੇ ਲੱਗਿਆ, ਸਹਿਦੇਵ ਦਾਓ ਤੇ ਲੱਗਿਆ, ਕਹਿੰਦੇ ਉਦੋਂ ਮੈਨੂੰ ਯਾਦ ਕਰ ਸਕਦਾ ਸੀ? ਕਹਿੰਦੇ ਮੈਂ ਤਾਂ ਤਿਆਰ ਸੀ, ਉਦੋਂ ਮੈਨੂੰ ਯਾਦ ਕਰ ਸਕਦਾ ਸੀ? ਨਹੀਂ, ਕਹਿੰਦੇ ਜਦੋਂ ਮਾਲਾ ਤੋਂ ਘਸੀਟ ਕੇ ਲਿਆਂਦਾ ਗਿਆ ਦਰੋਪਦੀ ਨੂੰ, ਸੁਣ, ਉਦੋਂ ਦਰੋਪਦੀ ਵੀ ਆਪਣੀ ਦਲੀਲਾਂ ਦੇ ਨਾਲ, ਆਪਣੀ ਦਲੀਲਾਂ 'ਤੇ ਵਿਸ਼ਵਾਸ ਰੱਖਦੀ ਸੀ ਕਿ ਸ਼ਾਇਦ ਮੇਰੀ ਦਲੀਲਾਂ ਕਰਕੇ ਕੋਈ ਗੱਲ ਬਣ ਜਾਏਗੀ, ਕਹਿੰਦੇ ਮੈਨੂੰ ਨਹੀਂ ਯਾਦ ਕੀਤਾ ਗਿਆ। ਫਿਰ ਪਾਂਡਵਾਂ 'ਤੇ ਭਰੋਸਾ ਰੱਖਿਆ ਗਿਆ, ਦਰੋਣਾਚਾਰੇ 'ਤੇ ਭਰੋਸਾ ਰੱਖਿਆ ਗਿਆ, ਹੋਰ ਸਾਰਿਆਂ 'ਤੇ ਭਰੋਸਾ ਰੱਖਿਆ ਗਿਆ, ਕਹਿੰਦੇ ਮੈਨੂੰ ਨਹੀਂ ਯਾਦ ਕੀਤਾ। ਕਹਿੰਦੇ ਜਦੋਂ ਵਸਤਰਾਂ ਨੂੰ ਪਏ ਹੱਥ ਨਗਨ ਕਰਨ ਵਾਸਤੇ, ਕਹਿੰਦੇ ਉਦੋਂ ਦਰੋਪਦੀ ਨੂੰ ਹੋਸ਼ ਆਈ, ਇੱਥੇ ਮੇਰੀ ਸਿਆਣਪ, ਮੇਰੀਆਂ ਚਲਾਕੀਆਂ, ਮੇਰੇ ਸਾਰੇ ਭਰੋਸੇ ਰੱਦ, ਹੁਣ ਹੇ ਕ੍ਰਿਸ਼ਨ ਮੈਨੂੰ ਬਚਾ, ਹੇ ਕ੍ਰਿਸ਼ਨ ਮੈਨੂੰ ਬਚਾ। ਕਹਿੰਦੇ ਮੈਨੂੰ ਆਉਣਾ ਪਿਆ, ਸਤਨਾਮ, ਮੈਨੂੰ ਆਉਣਾ ਪਿਆ। ਕਹਿੰਦੇ ਦੱਸ ਹੁਣ, ਜੇ ਮੈਨੂੰ ਕੋਈ ਸੱਦੇ ਨਾ ਤਾਂ ਮੈਂ ਕਿਵੇਂ? ਉਦਵ ਬੜੀ ਵੇਦਨਾ ਦੇ ਵਿੱਚ ਕਹਿਣ ਲੱਗਾ, ਕਹਿੰਦੇ ਠੀਕ ਹੈ, ਮਤਲਬ ਤੁਸੀਂ ਹਰੇਕ ਦੇ ਨਾਲ ਖੜੇ ਹੋ, ਸਾਕਸ਼ੀ ਹੋ, ਉਹ ਜੂਆ ਖੇਡਣ ਦਾ ਅਪਰਾਧ ਕਰ ਰਿਹਾ, ਉਹ ਦੋਸ਼ ਮੱਥੇ 'ਤੇ ਚੱਕ ਰਿਹਾ, ਕੋਈ ਮਾੜੇ ਕੰਮ ਕਰਨ ਦਾ ਦੋਸ਼ ਚੱਕ ਰਿਹਾ, ਤੁਸੀਂ ਚੱਕਣ ਦਿਓ, ਤੁਸੀਂ ਕੁਝ ਨਹੀਂ ਕਰੋ, ਤੁਸੀਂ ਸਾਕਸ਼ੀ ਬਣ ਕੇ ਖੜੇ ਰਹੋਗੇ। ਕ੍ਰਿਸ਼ਨ ਜੀ ਕਹਿਣ ਲੱਗੇ, ਉਦਵ ਗਹਿਰਾਈ ਦੇ ਵਿੱਚ ਜਾ, ਗਹਿਰਾਈ ਦੇ ਵਿੱਚ ਜਾ। ਉਦਵ ਬੜੇ ਨਿਮਰਤਾ ਸਹਿਤ ਕਹਿਣ ਲੱਗਾ, ਕਹਿੰਦੇ ਭਗਵਾਨ ਮੈਨੂੰ ਦੱਸੋ ਮੈਂ ਕੀ ਗਹਿਰਾਈ 'ਚ ਜਾਵਾਂ, ਕੀ ਗਹਿਰਾਈ 'ਚ ਜਾਵਾਂ। ਤੁਸੀਂ ਕਹਿੰਦੇ ਹੋ ਮੈਂ ਸਾਕਸ਼ੀ ਰਹਿੰਦਾ ਹਰੇਕ ਦੇ ਨਾਲ, ਤੇ ਜੇ ਉਹ ਮਾੜਾ ਕੰਮ ਕਰ ਰਿਹਾ ਤੁਸੀਂ ਪਾਪਾਂ ਦਾ ਭਾਰ ਉਹਨੂੰ ਚੱਕਣ ਦਿਓਗੇ, ਚੱਕਣ ਦਿਓਗੇ, ਜੇ ਤੁਸੀਂ ਕੋਲ ਖੜੇ ਹੋ ਚੱਕਣ ਦਿਓਗੇ। ਕਹਿੰਦੇ ਉਦਵ ਜਦੋਂ ਡੂੰਘਾਈ 'ਚ ਜਾਏਗਾ ਤੈਨੂੰ ਸਵਾਲਾਂ ਦਾ ਜਵਾਬ ਮਿਲੇਗਾ। ਕਹਿੰਦੇ ਮਹਾਰਾਜ ਮੇਰੀ ਮੱਤ ਥੋੜ੍ਹੀ ਤੁਸੀਂ ਦੱਸੋ। ਕਹਿੰਦੇ ਜਿਸ ਦਿਨ ਅਗਰ ਕਿਸੇ ਨੇ ਮਹਿਸੂਸ ਕਰ ਲਿਆ ਕਿ ਮੈਂ ਸਾਕਸ਼ੀ ਖੜਾ ਵਾਂ, ਮੈਂ ਕੋਲ ਖੜਾ ਵਾਂ, ਕਹਿੰਦੇ ਉਦਵ ਉਹ ਪਾਪ ਕਰਨ ਜੋਗਾ ਹੀ ਨਹੀਂ ਰਹੇਗਾ। ਸਤਨਾਮ। ਜਿੱਥੇ ਦਾਸ ਆਉਣਾ ਚਾਹੁੰਦਾ ਸੀ, ਜਿੱਥੇ ਦਾਸ ਆਉਣਾ ਚਾਹੁੰਦਾ ਸੀ। ਕਹਿੰਦੇ ਉਦਵ ਜਿਸ ਦਿਨ ਕਿਸੇ ਨੂੰ ਮਹਿਸੂਸ ਹੋ ਗਿਆ ਕਿ ਮੈਂ ਸਾਕਸ਼ੀ ਖੜਾ ਵਾਂ, ਮੈਂ ਸਾਕਸ਼ੀ ਖੜਾ, ਮੈਂ ਵੇਖ ਰਿਹਾ, ਕਹਿੰਦੇ ਉਹ ਪਾਪ ਕਰਨ ਜੋਗਾ ਹੀ ਨਹੀਂ ਰਹੇ। ਉਹ ਕਿਉਂ ਪਾਪ ਕਰੇਗਾ? ਕਹਿੰਦੇ ਉਹ ਕਿਉਂ ਪਾਪ ਕਰੇਗਾ? ਬੰਦਾ ਸੋਚਦਾ ਮੈਂ ਰੱਬ ਦੀ ਜਾਣਕਾਰੀ ਤੋਂ ਬਿਨਾ, ਬੰਦਾ ਸੋਚਦਾ ਮੈਂ ਰੱਬ ਦੀ ਜਾਣਕਾਰੀ ਤੋਂ ਬਿਨਾ ਕੰਮ ਕਰ ਲਾਂਗਾ। ਉਹ ਭੋਲਿਆ, ਕੱਲੀ ਕੱਲੀ ਚੀਜ਼ ਰੱਬ ਦੀ ਜਾਣਕਾਰੀ 'ਚ ਹੈ। ਦੇਖੋ ਕਿੱਡੀ ਕਮਾਲ ਦੀ ਗੱਲ ਹੁੰਦੀ, ਬੰਦੇ ਦੀ ਫਿਤਰਤ ਵੇਖਿਓ। ਅਰਦਾਸ ਕਰਨ ਵੇਲੇ ਕੋਈ ਬੇਨਤੀਆਂ ਕਰਨ ਵੇਲੇ ਰੱਬ ਨੂੰ ਬਿਲਕੁਲ ਕੋਲ ਸਮਝਦਾ, ਬੇਨਤੀਆਂ ਕਰਨ ਵੇਲੇ ਰੱਬ ਨੂੰ ਕੋਲ ਸਮਝਦਾ ਕਿ ਰੱਬ ਮੈਨੂੰ ਸੁਣ ਰਿਹਾ, ਇਹ ਰੱਬਾ ਤੂੰ ਇੱਦਾਂ ਕਰ, ਰੱਬਾ ਤੂੰ ਇੱਦਾਂ ਕਰ। ਤੇ ਪਾਪ ਕੰਮ ਕਰਨ ਵੇਲੇ ਉਦੋਂ ਇਹਦੇ ਚੇਤੇ 'ਚ ਵੀ ਨਹੀਂ ਆਉਂਦਾ ਕਿ ਰੱਬ ਮੈਨੂੰ ਵੇਖ ਰਿਹਾ, ਕੋ ਸਤਨਾਮ, ਕਿ ਰੱਬ ਮੈਨੂੰ ਵੇਖ ਰਿਹਾ, ਰੱਬ ਮੈਨੂੰ ਸੁਣ ਰਿਹਾ, ਰੱਬ ਮੈਨੂੰ ਸਮਝ ਰਿਹਾ, ਮੈਨੂੰ ਵੇਖ ਰਿਹਾ। ਜਿਸ ਦਿਨ ਇਹਨੂੰ ਮਹਿਸੂਸ ਹੋ ਗਿਆ, ਜਦੋਂ ਤੁਸੀਂ ਅਰਦਾਸ ਕਰਦੇ ਹੋ ਰੱਬ ਨੂੰ ਨੇੜੇ ਰੱਖ ਕੇ ਅਰਦਾਸ ਕਰਦੇ ਹੋ ਨਾ, ਦੱਸੋ ਜੀ, ਰੱਬ ਨੂੰ ਨੇੜੇ ਰੱਖ ਕੇ ਅਰਦਾਸ ਕਰਦੇ ਹੋ ਨਾ? ਪਾਪ ਕਰਨ ਵੇਲੇ ਰੱਬ ਨੂੰ ਰੱਖ ਕੇ ਪਾਪ ਕਰੋ, ਕਰ ਸਕੋਗੇ? ਕਰ ਸਕੋਗੇ? ਨਹੀਂ ਕਰ ਸਕੋਗੇ। ਕ੍ਰਿਸ਼ਨ ਜੀ ਕਹਿੰਦੇ ਬਸ ਉਦਵ ਮੈਂ ਇਹ ਸਮਝਾਉਣਾ ਚਾਹੁੰਦਾ। ਕਹਿੰਦੇ ਜੇ ਯੁਧਿਸ਼ਠਰ ਨੇ ਆ ਬੇਵਕੂਫੀ ਨਾ ਕੀਤੀ ਹੁੰਦੀ, ਉਹ ਯੁਧਿਸ਼ਠਰ ਨੇ ਇਹ ਸੋਚਿਆ ਕਿ ਉਹ ਮੇਰੀ ਜਾਣਕਾਰੀ ਤੋਂ ਬਿਨਾਂ ਇਹ ਚੌਪੜ ਦਾ ਖੇਲ ਖੇਡ ਰਿਹਾ, ਇਹ ਜੂਆ ਖੇਡ ਰਿਹਾ, ਉਹ ਸੋਚਦਾ ਸੀ ਮੈਨੂੰ ਜਾਣਕਾਰੀ ਨਹੀਂ। ਕਹਿੰਦੇ ਜੇ ਉਹਨੂੰ ਇਹ ਪਤਾ ਹੁੰਦਾ ਕਿ ਮੈਨੂੰ ਹਰ ਚੀਜ਼ ਦੀ ਜਾਣਕਾਰੀ ਹੈ, ਮੈਨੂੰ ਇੱਕ ਇੱਕ ਚੀਜ਼ ਦੀ ਜਾਣਕਾਰੀ ਹੈ, ਇੱਕ ਇੱਕ ਪਲ ਦੀ ਜਾਣਕਾਰੀ ਹੈ, ਦੱਸ ਜੇ ਉਹਨੂੰ ਯਕੀਨ ਹੁੰਦਾ ਉਦਵ ਯੁਧਿਸ਼ਠਰ ਨੂੰ ਕਿ ਮੈਨੂੰ ਪਲ ਪਲ ਦੀ ਜਾਣਕਾਰੀ ਹੈ, ਤੇ ਦੱਸ ਉਹ ਮੈਨੂੰ ਸੱਦਦਾ ਨਹੀਂ? ਉਹ ਜ਼ਰੂਰ ਸੱਦਦਾ। ਜਿਸ ਵੇਲੇ ਉਹ ਮੈਨੂੰ ਸੱਦਦਾ ਪਾਸਾ ਕੁਝ ਹੋਰ ਹੁੰਦਾ। ਉਹਨੇ ਇਹ ਮਹਿਸੂਸ ਹੀ ਨਹੀਂ ਕੀਤਾ ਕਿ ਮੈਂ ਉਹਦੇ ਨਾਲ ਹਾਂ, ਮੈਂ ਹਰ ਪਲ ਨੂੰ ਵੇਖਦਾ ਪਿਆ। ਬਸ ਆਹੀ ਚੀਜ਼ ਸੱਸ ਇਹ ਜਦੋਂ ਉਦਵ ਸੁਣਦਾ ਪਿਆ, ਹੁਣ ਇਹਦੇ ਹੋਸ਼ ਉੱਡਦੇ ਜਾ ਰਹੇ, ਅੱਗੇ ਅਥਰੂ ਵਗ ਰਹੇ ਸਨ ਰੋਸ ਦੇ ਕਿ ਤੁਸੀਂ ਕਿਉਂ ਨਹੀਂ ਬੋਲੇ ਇੱਦਾਂ। ਹੁਣ ਅਥਰੂ ਵਗ ਰਹੇ ਨੇ ਵੈਰਾਗ ਦੇ, ਆਪੋ ਸਤਨਾਮ, ਲੱਗ ਜਾਂਦਾ ਪਤਾ ਵੈਰਾਗ ਦੇ। ਕ੍ਰਿਸ਼ਨ ਜੀ ਨੇ ਆਉਂ ਮੋਢੇ ਤੇ ਹੱਥ ਰੱਖਿਆ, ਕਹਿੰਦੇ ਉਦਵ ਸਮਝੀਏ, ਉਹਨੇ ਕੁਝ ਨਹੀਂ ਦੇਖਿਆ ਕੁਝ ਨਹੀਂ ਸੁਣਿਆ, ਚਰਨਾਂ ਤੇ ਬਹਿ ਗਿਆ, ਮੱਥਾ ਰੱਖ ਦਿੱਤਾ, ਕਹਿੰਦੇ ਮਾਲਕਾ ਮੈਨੂੰ ਬਖਸ਼, ਕਹਿੰਦੇ ਮੈਨੂੰ ਬਖਸ਼ ਦੇ, ਹੁਣ ਮੈਂ ਤੇਰੇ ਕੋਲੋਂ ਇੱਕ ਮੰਗ ਮੰਗਦਾ। ਉਦਵ ਕਹਿੰਦਾ ਹੁਣ ਮੈਂ ਤੇਰੇ ਕੋਲੋਂ ਕ੍ਰਿਸ਼ਨ ਜੀ ਇੱਕ ਮੰਗ ਮੰਗਦਾ, ਮੈਨੂੰ ਬਾਬਾ ਤੋਂ ਨਾ ਰੱਖ, ਮੈਨੂੰ ਉੱਥੋਂ ਰੱਖ, ਉੱਥੋਂ ਰੱਖ ਜਿੱਥੇ ਮੈਂ ਪਾਪ ਕਰ ਹੀ ਨਾ ਸਕਾਂ, ਕੋ ਸਤਨਾਮ, ਮੈਨੂੰ ਉੱਥੋਂ ਰੱਖ ਜਿੱਥੇ ਮੈਂ ਪਾਪ ਕਰ ਹੀ ਨਾ ਸਕਾਂ, ਮੈਂ ਹਰ ਥਾਂ ਤੇ ਤੈਨੂੰ ਮੌਜੂਦ ਸਮਝਾਂ, ਮੈਂ ਹਰ ਥਾਂ ਤੇ ਤੈਨੂੰ ਸਾਖੀ ਸਮਝਾਂ, ਮੈਂ ਹਰ ਥਾਂ ਤੇ ਤੈਨੂੰ ਜਾਣਕਾਰ ਸਮਝਾਂ ਕਿ ਤੂੰ ਮੇਰੇ ਨਾਲ ਹੈ। ਕਹਿੰਦੇ ਜੇ ਇਸ ਚੀਜ਼ ਤੋਂ ਤੂੰ ਮੈਨੂੰ ਰੱਖ ਲਿਆ, ਕਹਿੰਦੇ ਮੈਂ ਪਾਪਾਂ ਤੋਂ ਬਚ ਜਾਵਾਂਗਾ, ਕੋ ਸਤਨਾਮ, ਮੈਂ ਪਾਪਾਂ ਤੋਂ ਬਚ ਜਾਵਾਂ। ਆ ਸੱਚ ਹੈ ਸਤ ਸੰਗਤ, ਜਿਸ ਦਿਨ ਤੁਹਾਨੂੰ ਅਨੁਭਵ ਹੋ ਗਿਆ ਮੇਰੇ ਗੁਰੂ ਨਾਨਕ ਮੈਨੂੰ ਵੇਖ ਰਹੇ, ਮੇਰੇ ਬਾਜਾਂ ਵਾਲੇ ਮੈਨੂੰ ਵੇਖ ਰਹੇ, ਮੇਰੇ ਰੱਬ ਮੈਨੂੰ ਵੇਖ ਰਹੇ, ਜਿਤਨੀ ਭਾਵਨਾ ਦੇ ਨਾਲ ਤੁਸੀਂ ਆਪਣੀ ਵੇਦਨ ਗੁਰੂ ਨਾਨਕ ਅੱਗੇ ਰੱਖ ਕੇ ਅਰਦਾਸਾਂ ਕਰਦੇ ਹੋ, ਰੱਬ ਅੱਗੇ ਆਪਣੀਆਂ ਅਰਦਾਸਾਂ ਕਰਦੇ ਹੋ, ਪੁਕਾਰ ਕਰਦੇ ਹੋ, ਪ੍ਰੇਅਰ ਕਰਦੇ ਹੋ, ਉਹ ਕਦੇ ਨਿੰਦਿਆ ਕਰਨ ਵੇਲੇ ਵੀ ਅਗਰ ਇਹ ਭਾਵਨਾ ਬਣਾ ਲਈ ਕਿ ਉਹ ਮੈਨੂੰ ਵੇਖ ਰਿਹਾ, ਉਹ ਮੈਨੂੰ ਸੁਣ ਰਿਹਾ, ਉਹ ਮੈਨੂੰ ਸਮਝ ਰਿਹਾ ਕਿ ਕੀ ਕਰ ਰਿਹਾ, ਇਹ ਨਹੀਂ ਨਿੰਦਿਆ ਕਰ ਸਕੋਗੇ, ਨਹੀਂ ਨਿੰਦਿਆ ਕਰ ਸਕੋਗੇ, ਨਹੀਂ ਮੈਂ ਕਰ ਸਕੋਗੇ। ਇੱਕ ਨੌਕਰ ਮਾਲਕ ਦੇ ਬਲਬੂਤੇ ਤੇ, ਮਾਲਕ ਨੇ ਕਿਰਪਾ ਕੀਤੀ ਉਹਨੂੰ ਰੁਤਬੇ ਦਿੱਤੇ, ਮਾਲਕ ਨੇ ਕਿਰਪਾ ਕੀਤੀ ਉਹਦੇ ਤੋਂ ਉਹਨੂੰ ਮਾਣ ਦਿੱਤਾ, ਲੋਕਾਂ ਦੇ ਵਿੱਚ ਉੱਠਣ ਬੈਠਣ ਲਈ ਉਹਨੂੰ ਬਣਾਇਆ, ਹਾਂਜੀ ਉਹਨੂੰ ਇੰਨਾ ਮਾਣ ਦਿੱਤਾ, ਹੁਣ ਮਾਲਕ ਨਹੀਂ ਹੈ ਤੇ ਨੌਕਰ ਆਪਣੇ ਛਾਤੀ ਤੇ ਹੱਥ ਮਾਰ ਕੇ ਕਵੇ ਕਿ ਮੇਰੀ ਸਿਆਣਪ ਕਰਕੇ ਹੈ ਜੀ, ਇਹ ਮੇਰੀ ਇਮਾਨਦਾਰੀ ਕਰਕੇ ਹੈ ਜੀ, ਇਹ ਮੇਰੀ ਮਿਹਨਤ ਕਰਕੇ ਹੈ ਜੀ। ਮੈਨੂੰ ਸੱਚ ਦੱਸੋ, ਜਦੋਂ ਉਹ ਮਾਲਕ ਕੋਲ ਬੈਠਾ ਹੋਏਗਾ ਕੀ ਉਹ ਛਾਤੀ ਤੇ ਹੱਥ ਮਾਰ ਕੇ ਕਹਿ ਸਕਦਾ ਇਹ ਮੇਰੀ ਮਿਹਨਤ ਕਰਕੇ ਹੈ ਜੀ, ਇਹ ਮੇਰੀ ਹਿੰਮਤ ਕਰਕੇ ਹੈ ਜੀ, ਇਹ ਮੇਰੀ ਸਿਆਣਪ ਕਰਕੇ? ਬੋਲ ਸਕਦਾ? ਕਦੇ ਨਹੀਂ ਬੋਲ ਸਕਦਾ, ਮਾਲਕ ਕੋਲ ਬੈਠਾ। ਹਾਂ ਮਾਲਕ ਨਹੀਂ ਹੋਏਗਾ ਉਹ ਜ਼ਰੂਰ ਬੋਲੇਗਾ ਮੇਰੀ ਮਿਹਨਤ ਕਰਕੇ ਹੈ, ਮੇਰੀ ਹਿੰਮਤ ਕਰਕੇ ਹੈ, ਮੇਰੀ ਸਿਆਣਪ ਕਰਕੇ ਹੈ। ਮਾਲਕ ਕੋਲ ਹੈ ਨਹੀਂ ਬੋਲ ਸਕਦਾ, ਨਹੀਂ ਬੋਲ ਸਕਦਾ। ਜਿਸ ਦਿਨ ਤੂੰ ਮਾਲਕ ਨੂੰ ਕੋਲ ਰੱਖੇਗਾ ਸਿੱਖਾ, ਜਿਸ ਦਿਨ ਤੂੰ ਵਾਹਿਗੁਰੂ ਜੀ ਨੂੰ ਕੋਲ ਰੱਖੇਗਾ, ਕਦੇ ਨਹੀਂ ਬੋਲ ਸਕੇਗਾ ਇਹ ਮੇਰੇ ਕਰਕੇ ਮਹਿਲ ਮਾੜੀਆਂ ਨੇ, ਇਹ ਮੇਰੇ ਕਰਕੇ ਕਾਰੋਬਾਰ ਨੇ, ਇਹ ਮੇਰੇ ਕਰਕੇ ਸੇਵਾ ਚੱਲ ਰਹੀ ਹੈ, ਆ ਮੈਂ ਕੀਤਾ ਤੇ ਕੰਮ ਹੋਇਆ। ਨਹੀਂ ਨਹੀਂ, ਉਦੋਂ ਮਾਲਕ ਨੂੰ ਕੋਲ ਰੱਖੇਗਾ ਨਾ ਤੇ ਤੂੰ ਸਮਝ ਸਕਦਾ, ਤੂੰ ਜਾਣਦਾ ਹੋਏਗਾ ਕਿ ਮਾਲਕ ਮੈਨੂੰ ਵੇਖ ਰਿਹਾ, ਸੁਣ ਰਿਹਾ, ਸਮਝ ਰਿਹਾ ਹੈ ਜੀ। ਫਿਰ ਤੂੰ ਕਹੇਗਾ ਨਹੀਂ ਨਹੀਂ, ਆ ਮਾਲਕ ਦੇ ਕਰਕੇ ਹੀ ਸਾਰਾ ਕੁਝ ਹੈ, ਕੋ ਸਤਨਾਮ, ਮਾਲਕ ਦੇ ਕਰ। ਉਹ ਉਦਵ ਕਹਿਣ ਲੱਗਾ, ਕਹਿੰਦੇ ਮਾਲਕਾ ਹੁਣ ਤੂੰ ਮੈਨੂੰ ਇਸ ਚੀਜ਼ ਤੋਂ ਰੱਖ ਕਿ ਜਿੱਥੇ ਮੈਂ ਦੇਖਾਂ ਮੈਂ ਤੇਰੀ ਹਜ਼ੂਰੀ ਮਾਣਾ, ਕੋ ਸਤਨਾਮ, ਤੇਰੀ ਹਜ਼ੂਰੀ ਮਾਣਾ ਰੱਖਿਆ।